ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਸਲੋਕ ਮਨ ਇੱਛਾ ਦਾਨ ਕਰਨ ਸਰਬਤਰ ਆਸਾ ਪੂਰਨ ਖੰਡਨ ਕਲ ਕਲਿਸਹ ਪ੍ਰਭ ਸਿਮਰ ਨਾਨਕ ਨਹ ਦੂਰਨ। ਮਨ ਇੱਛਾ ਦਾਨ ਕਰਨ ਸਰਬਤਰ ਆਸਾ ਪੂਰਨ ਖੰਡਨ ਕਲ ਕਲੇਸਹ ਪ੍ਰਭ ਸਿਮਰ ਨਾਨਕ ਨਹ ਦੂਰਨ। ਹਬ ਰੰਗ ਮਾਨ ਜਿਸ ਸੰਗ ਸਿਓ ਹਬ ਰੰਗ ਮਾਨ ਜਿਸ ਸੰਗ ਤੈ ਸਿਓ ਲਾਈਆ ਨੇਹ ਸੋ ਸਹੁ ਬਿੰਦ ਨਾ ਵਿਸਰੋ ਨਾਨਕ ਜਿਨ ਸੁੰਦਰ ਰਚਿਆ ਦੇਹ। ਹਬ ਰੰਗ ਮਾਨ ਹੈ ਜਿਸ ਸੰਗ ਤੈ ਸਿਓ ਲਾਈਆ ਨੇਹ ਸੋ ਸਹੁ ਬਿੰਦ ਨਾ ਵਿਸਰੋ ਨਾਨਕ ਜਿਨ ਸੁੰਦਰ ਰਚਿਆ ਦੇਹ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।
ਸਰਬ ਕਲਾ ਸਮਰੱਥ ਜੁਗੋ ਜੁਗ ਅਟਲ ਬਾਣੀ ਦੇ ਬੋਹਿਤ ਅਤੇ ਬ੍ਰਹਮ ਗਿਆਨ ਦੇ ਸਾਗਰ ਸਤਿਗੁਰੂ ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਪਾਵਨ ਪਵਿੱਤਰ ਹਜ਼ੂਰੀ ਵਿੱਚ ਸੁਭਾਇਮਾਨ ਮਹਾਨ ਇਤਿਹਾਸਕ ਸਥਾਨ ਗੁਰਦੁਆਰਾ ਮੰਜੀ ਸਾਹਿਬ ਜੀ ਵਿਖੇ ਬੈਠ ਕੇ ਗੁਰਬਾਣੀ ਕੀਰਤਨ ਦੇ ਰਾਹੀਂ ਪਰਮ ਪਿਤਾ ਵਾਹਿਗੁਰੂ ਜੀ ਦੇ ਪਿਆਰ ਵਿੱਚ ਜੁੜ ਬੈਠੀ ਗੁਰੂ ਸਵਾਰੀ ਸਤ ਸੰਗਤ ਜੀ, ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਨੇ ਅਪਾਰ ਬਖਸ਼ਿਸ਼ ਕੀਤੀ ਹੈ ਜੋ ਅੰਮ੍ਰਿਤ ਵੇਲੇ ਸ੍ਰੀ ਦਰਬਾਰ ਸਾਹਿਬ ਜੀ ਦੇ ਦਰਸ਼ਨ ਦੀਦਾਰ ਕਰਨ ਦਾ ਸੁਭਾਗ ਪ੍ਰਾਪਤ ਹੋਇਆ, ਜਿੱਥੇ ਗੁਰੂ ਕੇ ਇਸ ਮਹਾਨ ਪਵਿੱਤਰ ਅਸਥਾਨ ਦੇ ਦਰਸ਼ਨ ਦੀਦਾਰ ਕੀਤੇ ਨੇ। ਅੰਮ੍ਰਿਤ ਵੇਲੇ ਗੁਰੂ ਕਾ ਜੋ ਪਾਵਨ ਮੁੱਖ ਵਾਕ ਆਪ ਜੀ ਸਿੰਘ ਸਾਹਿਬ ਜੀ ਦੀ ਰਸਨਾ ਤੋਂ ਸਰਵਣ ਕਰ ਰਹੇ ਸੀ, ਉਸ ਦੀ ਵਿਚਾਰ ਸਰਵਣ ਕਰਨ ਦੇ ਲਈ ਆਪਾਂ ਸਾਰੇ ਗੁਰੂ ਕੀ ਹਜ਼ੂਰੀ ਵਿੱਚ ਇਕੱਤਰ ਹੋਏ ਹਾਂ। ਉਸ ਮੁੱਖ ਵਾਕ ਦੇ ਅਰੰਭਕ ਬਚਨ ਮਾਨਯੋਗ ਭਾਈ ਸਾਹਿਬ ਜੀ ਦੀ ਰਸਨਾ ਤੋਂ ਆਪ ਜੀ ਸਰਵਣ ਕਰ ਰਹੇ ਸੀ। ਅੱਜ ਦਾ ਇਹ ਪਾਵਨ ਮੁੱਖ ਵਾਕ ਜੈਸਰੀ ਰਾਗ ਦੀ ਵਾਰ ਵਿੱਚੋਂ ਜੋ ਗੁਰੂ ਅਰਜਨ ਦੇਵ ਜੀ ਮਹਾਰਾਜ ਦੀ ਬਖਸ਼ਿਸ਼ ਕੀਤੀ ਹੋਈ ਹੈ ਆਪ ਜੀ ਸਰਵਣ ਕਰ ਰਹੇ ਹੋ। ਵਾਹਿਗੁਰੂ ਜੀ ਦੇ ਹੁਕਮ ਅੰਦਰ ਹਰ ਮਨੁੱਖ ਦੀ ਜ਼ਿੰਦਗੀ ਬਤੀਤ ਹੋ ਜਾਂਦੀ ਹੈ। ਕੋਈ ਵਾਹਿਗੁਰੂ ਜੀ ਦੇ ਗੁਣ ਗਾਉਂਦਾ ਵਾਹ ਵਾਹ ਕਰਦਿਆਂ ਜ਼ਿੰਦਗੀ ਬਤੀਤ ਕਰ ਦਿੰਦਾ ਹੈ, ਅਤੇ ਕੋਈ ਸਾਰੀ ਜ਼ਿੰਦਗੀ ਰੱਬ ਨੂੰ ਉਲਾਮੇ ਦਿੰਦਾ ਹੋਇਆ ਹਾਏ ਹਾਏ ਕਰਦਿਆਂ ਜ਼ਿੰਦਗੀ ਬਤੀਤ ਕਰ ਦਿੰਦਾ। ਜ਼ਿੰਦਗੀ ਸਾਰਿਆਂ ਦੀ ਲੰਘ ਜਾਣੀ ਹੈ, ਜੇ ਆਪਾਂ ਵਾਹ ਵਾਹ ਕਰਦਿਆਂ ਜ਼ਿੰਦਗੀ ਬਤੀਤ ਕਰੀਏ ਜੀਵਨ ਸਫਲ ਹੋ ਜਾਏਗਾ। ਪਰ ਆਪਾਂ ਦੇਖਦੇ ਹਾਂ ਮਨੁੱਖ ਦੀ ਸਾਂਝ, ਜਾਂ ਇਵੇਂ ਕਹਿ ਲਓ ਕਿ ਮਨੁੱਖ ਨੇ ਜਿਵੇਂ ਦੁੱਖਾਂ ਨੂੰ ਜੱਫਾ ਮਾਰਿਆ ਹੋਇਆ, ਰੱਬ ਨੇ ਅਨੰਤ ਦਾਤਾਂ ਮਨੁੱਖ ਨੂੰ ਦਿੱਤੀਆਂ ਨੇ, ਬੜੀ ਮਹਾਨ ਮਨੁੱਖਾ ਦੇਹੀ ਦਿੱਤੀ ਹੈ, ਬੜੀ ਸੁੰਦਰ ਧਰਤੀ ਦਿੱਤੀ ਹੈ, ਖਾਣ ਪੀਣ ਪਹਿਨਣ ਦੇ ਬੇਅੰਤ ਪਦਾਰਥ ਦਿੱਤੇ ਨੇ। ਪਰ ਇਹ ਸਭ ਕੁਝ ਮਨੁੱਖ ਸਾਰੀ ਜ਼ਿੰਦਗੀ ਹਾਏ ਹਾਏ ਕਰਦਾ ਰਹਿੰਦਾ, ਹਾਏ ਹਾਏ ਕਰਦਿਆਂ ਦਾ ਸਰੀਰ ਰੋਗੀ ਹੋ ਜਾਂਦਾ, ਦੁੱਖਾਂ 'ਚ ਘਿਰ ਜਾਂਦਾ। ਇਹਨਾਂ ਦੁੱਖਾਂ ਤੋਂ ਬਚਣ ਦੇ ਲਈ ਵੀ ਇਹ ਫਿਰ ਬੜੇ ਦੌੜ ਭੱਜ ਕਰਦਾ। ਸਤਿਗੁਰੂ ਜੀ ਨੇ ਅੱਜ ਦੇ ਮੁੱਖ ਵਾਕ ਰਾਹੀਂ ਕਿਹਾ ਕਿ ਆਪਾਂ ਉਸ ਵਾਹਿਗੁਰੂ ਜੀ ਦੇ ਗੁਣ ਗਾਈਏ, ਉਹਦੀ ਕੀਰਤੀ ਕਰੀਏ, ਸਾਰੇ ਦੁੱਖ ਦਲਿੱਦਰ ਆਪਣੇ ਆਪ ਖਤਮ ਹੋ ਜਾਣਗੇ। ਜਿਹੜਾ ਬੰਦਾ ਕਿਸੇ ਦੇ ਕੀਤੇ ਉਪਕਾਰ ਨੂੰ ਭੁੱਲ ਜਾਏ ਉਹਨੂੰ ਆਪਾਂ ਅਖਿਰਤ ਕਣ ਕਹਿੰਦੇ ਹਾਂ। ਭਾਈ ਗੁਰਦਾਸ ਜੀ ਦਾ ਇੱਕ ਬਚਨ ਹੈ ਕਿ ਇਹ ਧਰਤੀ ਨੂੰ ਪਹਾੜਾਂ ਦਾ ਕੋਈ ਭਾਰ ਨਹੀਂ ਹੈ, ਇਹ ਧਰਤੀ ਨੂੰ ਦਰਿਆਵਾਂ ਸਮੁੰਦਰਾਂ ਦਾ ਕੋਈ ਭਾਰ ਨਹੀਂ ਹੈ, ਇਸ ਧਰਤੀ 'ਤੇ ਬਹੁ ਮੰਜ਼ਲੀ ਇਮਾਰਤਾਂ ਉੱਚੀਆਂ ਉੱਚੀਆਂ ਬਣ ਗਈਆਂ ਉਹਨਾਂ ਦਾ ਕੋਈ ਭਾਰ ਨਹੀਂ ਹੈ, ਵੱਡੇ ਵੱਡੇ ਦਰਖਤ ਨੇ ਜੰਗਲ ਨੇ ਧਰਤੀ ਨੂੰ ਉਹਨਾਂ ਦਾ ਕੋਈ ਭਾਰ ਨਹੀਂ ਹੈ, ਧਰਤੀ ਨੂੰ ਵੱਧਦੀ ਹੋਈ ਆਬਾਦੀ ਦਾ ਕੋਈ ਭਾਰ ਨਹੀਂ ਹੈ। ਧਰਤੀ ਨੂੰ ਜੇ ਭਾਰ ਹੈ ਤਾਂ ਉਹਨਾਂ ਲੋਕਾਂ ਦਾ ਹੈ ਜਿਹੜੇ ਰੱਬ ਨਾਲੋਂ ਟੁੱਟ ਗਏ, ਜਿਨ੍ਹਾਂ ਨੇ ਰੱਬ ਨੂੰ ਭੁਲਾ ਦਿੱਤਾ, ਜਿਹੜੇ ਅਕਿਰਤ ਕਣ ਬਣ ਗਏ ਨੇ। ਭਾਈ ਗੁਰਦਾਸ ਜੀ ਦੇ ਬਚਨ ਕਿ ਨਾ ਤਿਸ ਭਾਰੇ ਪਰਬਤਾਂ ਅਸਮਾਨ ਖਾਂਦੇ, ਨਾ ਤਿਸ ਭਾਰੇ ਕੋਟ ਗੜ੍ਹ ਘਰ ਬਾਰ ਵਸੰਦੇ, ਨਾ ਤਿਸ ਭਾਰੇ ਸਾਹਿਰਾਂ ਨਦ ਵਾਹ ਵਹੰਦੇ, ਨਾ ਤਿਸ ਭਾਰੇ ਤਰਵਰਾਂ ਫਲ ਸਫਲ ਫਲੰਦੇ, ਨਾ ਤਿਸ ਭਾਰੇ ਜੀ ਜੰਤ ਅਗਣਤ ਫਿਰੰਦੇ, ਭਾਰੇ ਭੂਈ ਅਕਿਰਤ ਕਣ ਮੰਦੀ ਹੂੰ ਮੰਦੇ। ਧਰਤੀ ਦੇ ਭਾਰ ਹੈ ਅਕਿਰਤ ਕਣ ਲੋਕਾਂ ਦਾ, ਅਕਿਰਤ ਕਣ ਦਰਸ ਜਿਹਨੇ ਰੱਬ ਨੂੰ ਭੁਲਾ ਦਿੱਤਾ। ਕਿੰਨੀਆਂ ਮਹਾਨ ਦਾਤਾਂ ਪਰਮਾਤਮਾ ਨੇ ਦਿੱਤੀਆਂ ਨੇ, ਪਰ ਮਨੁੱਖ ਫਿਰ ਵੀ ਪਰਮਾਤਮਾ ਨੂੰ ਭੁਲਾ ਕੇ ਹੋਰ ਪਾਸੇ ਲੱਗਿਆ ਰਹਿੰਦਾ। ਜਦੋਂ ਕੋਈ ਮਨੁੱਖ ਰੱਬ ਨਾਲੋਂ ਟੁੱਟ ਕੇ ਹੋਰ ਬੰਨੇ ਲੱਗ ਜਾਏਗਾ, ਸਤਿਗੁਰੂ ਜੀ ਦੀ ਪਾਵਨ ਬਾਣੀ ਦਾ ਬਚਨ ਹੈ ਕਿ ਮਨਮੁੱਖ ਜਿਹੜਾ ਮਾਇਆ 'ਚ ਜਦੋਂ ਮੋਹਿਆ ਜਾਂਦਾ, ਹਾਏ ਹਾਏ ਕਰੇ ਦਿਨ ਰਾਤ ਮਾਇਆ ਮਨਮੁੱਖ ਮਨ ਮੋਹਿਆ ਜੀਉ, ਹਾਏ ਹਾਏ ਕਰਦਿਆਂ ਉਹ ਜ਼ਿੰਦਗੀ ਬਤੀਤ ਕਰਦਾ ਹੈ। ਰੱਬ ਦੀਆਂ ਦਿੱਤੀਆਂ ਦਾਤਾਂ ਨੂੰ ਜਦੋਂ ਅਸੀਂ ਪਿਆਰ ਨਾਲ ਦੇਖਾਂਗੇ, ਉਦੋਂ ਸਾਡੇ ਅੰਦਰੋਂ ਕੁਦਰਤੀ ਵਾਹ ਵਾਹ ਨਿਕਲੇਗੀ। ਕੋਈ ਬੰਦਾ ਸਾਡੀ ਮਦਦ ਕਰੇ, ਕੋਈ ਸਾਡੇ 'ਤੇ ਉਪਕਾਰ ਕਰੇ, ਅਸੀਂ ਆਪਣੇ ਘਰ ਪਰਿਵਾਰ ਜਾਂ ਮਿੱਤਰਾਂ ਸੱਜਣਾਂ 'ਚ ਬੈਠੇ ਉਹਨੂੰ ਵਾਰ ਵਾਰ ਯਾਦ ਕਰਦੇ ਹਾਂ ਅਤੇ ਉਹ ਕਹਿਣਗੇ ਉਹਦੇ ਬੜੇ ਗੁਣ ਗਾਉਂਦੇ। ਗੁਣ ਗਾਉਣ ਦਾ ਅਰਥ ਹੈ ਵਾਰ ਵਾਰ ਚੇਤੇ ਕਰਨਾ। ਗੁਰਬਾਣੀ ਕਹਿੰਦੀ ਵਾਰ ਵਾਰ ਵਾਹਿਗੁਰੂ ਨੂੰ ਯਾਦ ਕਰੋ। ਜਿਸ ਪਰਮਾਤਮਾ ਨੇ ਇੰਨੀਆਂ ਦਾਤਾਂ ਦਿੱਤੀਆਂ ਨੇ, ਜਦੋਂ ਅਸੀਂ ਦਾਤੇ ਨੂੰ ਭੁਲਾ ਕੇ ਜ਼ਿੰਦਗੀ ਦੇ ਅੰਦਰ ਹੋਰ ਨਾ ਵਸਤੂਆਂ ਦੇ ਰਾਹੀਂ ਖੁਸ਼ੀ ਲੈਣਾ ਚਾਹੁੰਦੇ ਹਾਂ, ਜ਼ਿੰਦਗੀ 'ਚ ਕਾਮਯਾਬ ਨਹੀਂ ਹੋ ਸਕਦੇ। ਗੁਰੂ ਕਾ ਬਚਨ ਪੜ੍ਹਦੇ, ਦੇਣ ਹਾਰ ਪ੍ਰਭ ਛੋੜ ਕਹਿ ਲੱਗ ਹੈ ਆਨ ਸਵਾਏ, ਨਾਨਕ ਕਹੋ ਨਾ ਸੀ ਜੀ ਬਿਨ ਨਾਮੈ ਪਤ ਜਾਏ। ਵਾਹਿਗੁਰੂ ਜੀ ਦੇ ਨਾਮ ਨਾਲ ਜੁੜਨ ਤੋਂ ਬਿਨਾਂ, ਵਾਹਿਗੁਰੂ ਜੀ ਦੇ ਗੁਣ ਗਾਉਣ ਤੋਂ ਬਿਨਾਂ ਸਾਡੀ ਇੱਜ਼ਤ ਗਵਾਚਦੀ ਹੈ, ਇੱਜ਼ਤ ਬਣਦੀ ਕੋਈ ਨਹੀਂ। ਮਨੁੱਖ ਤਿੰਨ ਤਰ੍ਹਾਂ ਦਾ ਕਰਜਾਈ ਹੈ। ਪਹਿਲਾਂ ਕਰਜਾਈ ਹੈ ਉਹ ਪਰਮਾਤਮਾ ਦਾ, ਜਿਸ ਪਰਮਾਤਮਾ ਨੇ ਇੰਨੀ ਸੋਹਣੀ ਧਰਤੀ 'ਤੇ ਇੰਨੀ ਸੁੰਦਰ ਜ਼ਿੰਦਗੀ ਦਿੱਤੀ, ਇੰਨੀਆਂ ਸੁੱਖ ਸਹੂਲਤਾਂ ਦਿੱਤੀਆਂ ਨੇ, ਅਸੀਂ ਉਹਦੇ ਕਰਜਾਈ ਹਾਂ। ਪਰਮਾਤਮਾ ਦਾ ਕਰਜ਼ਾ ਲੱਥੇਗਾ ਜੇ ਆਪਾਂ ਪਰਮਾਤਮਾ ਨੂੰ ਵਾਰ ਵਾਰ ਯਾਦ ਕਰਾਂਗੇ, ਉਹਦੇ ਗੁਣ ਗਾਵਾਂਗੇ, ਉਹਦੀ ਕੀਰਤੀ ਕਰਾਂਗੇ। ਅਸੀਂ ਕਰਜਾਈ ਹਾਂ ਸਮਾਜ ਦੇ, ਸਮਾਜ ਨੇ ਬੇਅੰਤ ਸਹੂਲਤਾਂ ਸਾਨੂੰ ਦਿੱਤੀਆਂ ਨੇ, ਆ ਬੇਅੰਤ ਸੁੱਖ ਅਸੀਂ ਵਰਤ ਰਹੇ, ਇਹ ਰਲ ਮਿਲ ਕੇ ਸਮਾਜ ਨੇ ਬਣਾਏ ਨੇ। ਸਮਾਜ ਦਾ ਕਰਜ਼ਾ ਲੱਥਣਾ ਸਮਾਜ ਦੀ ਸੇਵਾ ਕਰਕੇ। ਮਤਾ ਕੋਈ ਇਹ ਬੰਦਾ ਸੋਚੇ ਕਿ ਕਿਸੇ ਰੁਤਬੇ 'ਤੇ ਮੈਂ ਆਪਣੀ ਸਿਆਣਪਨੇ ਨਾਲ ਬੈਠਾ ਹੋਇਆ। ਜਿਹੜੇ ਰੁਤਬਿਆਂ 'ਤੇ ਬੈਠੇ ਉਹਨਾਂ ਨੂੰ ਤਾਂ ਸਗੋਂ ਰੱਬ ਦਾ ਜ਼ਿਆਦਾ ਸ਼ੁਕਰਾਨਾ ਕਰਨਾ ਚਾਹੀਦਾ, ਉਹਨੂੰ 'ਤੇ ਲੋਕਾਂ ਦਾ ਬਹੁਤਾ ਧੰਨਵਾਦ ਕਰਨਾ ਚਾਹੀਦਾ। ਇਹ ਰੁਤਬਿਆਂ 'ਤੇ ਅਸੀਂ ਬੈਠੇ ਹਾਂ ਇਸ ਸਮਾਜ ਸਦਕਾ, ਇਹ ਰੁਤਬੇ ਸਮਾਜ ਨੇ ਦਿੱਤੇ ਨੇ। ਰੁਤਬਿਆਂ 'ਤੇ ਬੈਠ ਕੇ ਸਮਾਜ ਦੀ ਸੇਵਾ ਕਰਨਾ, ਸਮਾਜ ਦੇ ਦੁੱਖਾਂ 'ਚ ਭਾਈ ਵਾਲ ਬਣਨਾ, ਇਹ ਹੈ ਸਮਾਜ ਦਾ ਕਰਜ਼ਾ ਉਤਾਰਨ ਦਾ ਤਰੀਕਾ। ਅਸੀਂ ਕਰਜ਼ਾਈ ਹਾਂ ਮਾਤਾ ਪਿਤਾ ਦੇ, ਜਿਸ ਮਾਤਾ ਪਿਤਾ ਨੇ ਜਨਮ ਦੇ ਕੇ ਸਾਨੂੰ ਪਾਲਿਆ, ਵੱਡਿਆਂ ਕੀਤਾ ਹੈ, ਸਾਨੂੰ ਪੜ੍ਹਾਇਆ ਹੈ, ਹੋਰ ਅਨੇਕ ਤਰ੍ਹਾਂ ਦੇ ਸੁੱਖ ਸਾਧਨ ਸਾਨੂੰ ਦਿੱਤੇ ਨੇ, ਉਹ ਮਾਤਾ ਪਿਤਾ ਦਾ ਕਰਜ਼ਾ ਅਸੀਂ ਸੇਵਾ ਕਰਕੇ ਉਤਾਰ ਸਕਦੇ ਹਾਂ। ਜੇ ਅਸੀਂ ਮਾਤਾ ਪਿਤਾ ਦੀ ਸੇਵਾ ਨਹੀਂ ਕਰਦੇ ਤਾਂ ਵੀ ਅਕਿਰਤ ਕਣ, ਜੇ ਅਸੀਂ ਸਮਾਜ ਦੀ ਸੇਵਾ ਨਹੀਂ ਕਰਦੇ ਤਾਂ ਵੀ ਅਕਿਰਤ ਕਣ। ਅਕਿਰਤ ਕਣ ਬੰਦਾ ਕਦੀ ਸੁਖੀ ਹੋ ਹੀ ਨਹੀਂ ਸਕਦਾ, ਉਹ ਭਾਵੇਂ ਸਾਰੀ ਦੁਨੀਆ ਦਾ ਮਾਲਕ ਬਣ ਜਾਏ, ਭਾਵੇਂ ਧਰਤੀ ਦੇ ਸਾਰੇ ਪਦਾਰਥਾਂ ਦੇ ਢੇਰ ਉਹਦੇ ਕੋਲ ਲੱਗ ਜਾਣ, ਉਹ ਕਦੀ ਜ਼ਿੰਦਗੀ 'ਚ ਸੁਖੀ ਹੋ ਹੀ ਨਹੀਂ ਸਕਦਾ, ਉਹ ਜਿਉਂਦਾ ਹੀ ਨਰਕਾਂ 'ਚ ਰਹਿੰਦਾ, ਜਿਉਂਦਾ ਨਰਕਾਂ 'ਚ ਰਹਿੰਦਾ। ਇੱਕ ਤਾਂ ਆਪਾਂ ਆਮ ਸੁਣਨੇ ਕਿ ਮਰਨ ਤੋਂ ਬਾਅਦ ਨਰਕਾਂ 'ਚ ਕੋਈ ਜਾਂਦਾ, ਉਹ ਜਾਂਦਾ ਜਾਂ ਨਹੀਂ ਜਾਂਦਾ ਉਹ ਇੱਕ ਵੱਖਰਾ ਮਸਲਾ ਹੈ, ਲੇਕਿਨ ਜਿਉਂਦੇ ਜੀ ਨਰਕਾਂ ਵਿੱਚ, ਸਤਿਗੁਰ ਜੀ ਨੇ ਇਸੇ ਪਾਵਨ ਬਾਣੀ ਅੰਦਰ ਇੱਕ ਬਚਨ ਕਿਹਾ, ਬਸੰਤ ਸਵਰਗ ਲੋਕ ਹੈ ਜਿਤ ਤੇ ਪ੍ਰਿਥਵੀ ਨਵਖੰਡਣ ਹੈ, ਬਿਸਰੰਤ ਹਰ ਗੋਪਾਲ ਹੈ, ਨਾਨਕ ਤੇ ਪ੍ਰਾਣੀ ਉਦਿਆਨ ਭਰਮਣ ਹੈ, ਕੌਤਕ ਕੋੜ ਤਮਾਸ਼ੇ ਆ ਚਿਤ ਨਾ ਆਵਸ ਨਾਓ, ਨਾਨਕ ਕੋੜੀ ਨਰਕ ਬਰਾਬਰੇ ਉੱਜੜ ਸੋਈ ਥਾਓ। ਜੇ ਆਪਾਂ ਪਰਮਾਤਮਾ ਨੂੰ ਭੁਲਾ ਦੇਵਾਂਗੇ ਅਸੀਂ ਨਰਕਾਂ ਦੇ ਵਿੱਚ ਹਾਂ, ਅਸੀਂ ਉਜਾੜ ਦੇ ਵਿੱਚ ਹਾਂ। ਅੱਜ ਦੇ ਮੁੱਖ ਵਾਕ ਦੇ ਰਾਹੀਂ ਸਤਿਗੁਰੂ ਜੀ ਨੇ ਇਹ ਗੱਲ ਚੇਤੇ ਕਰਾਈ ਕਿ ਰੱਬ ਨੇ ਕਿੰਨੀਆਂ ਦਾਤਾਂ ਸਾਨੂੰ ਦਿੱਤੀਆਂ ਨੇ। ਆਪਾਂ ਇਸ ਜੀਵਨ ਦੇ ਅੰਦਰ ਜੇ ਦੁਖੀ ਹਾਂ, ਰੋਗੀ ਹਾਂ, ਤੇ ਇਹ ਰੱਬ ਕਰਕੇ ਨਹੀਂ ਹੈ, ਜਾਂ ਰੱਬ ਨੇ ਸਾਨੂੰ ਕੋਈ ਦੁੱਖ ਨਹੀਂ ਦਿੱਤਾ। ਅਸੀਂ ਜੇ ਦੁਖੀ ਹਾਂ, ਜੇ ਅਸੀਂ ਰੋਗੀ ਹਾਂ, ਉਹਦਾ ਕਾਰਨ ਹੈ ਕਿ ਅਸੀਂ ਦਾਤੇ ਨਾਲੋਂ ਟੁੱਟ ਗਏ ਹਾਂ। ਗੁਰਬਾਣੀ ਇਹ ਗੱਲ ਕਹਿੰਦੀ, ਪਰਮੇਸ਼ਰ ਤੇ ਭੁੱਲਿਆਂ ਵਿਆਪਨ ਸੱਭੇ ਰੋਗ, ਵਿਮੁਖ ਹੋਏ ਰਾਮ ਤੇ ਲੱਗਣ ਜਨਮ ਵਿਯੋਗ। ਇਹ ਰੋਗ ਲੱਗੇ ਨੇ ਰੱਬ ਨਾਲੋਂ ਟੁੱਟਣ ਕਰਕੇ, ਰੱਬ ਨੂੰ ਭੁਲਾਉਣ ਕਰਕੇ, ਇਹ ਰੋਗ ਲੱਗੇ ਨੇ ਅਕਿਰਤ ਕਰਮਣ ਕਰਕੇ। ਜਦੋਂ ਤੁਸੀਂ ਕਿਸੇ ਦੇ ਕਰਤੱਗਿਆ ਹੋਵੋਗੇ ਜਾਂ ਧੰਨਵਾਦੀ ਹੋਵੋਗੇ ਨਾ, ਧੰਨਵਾਦੀ ਹੋਣ ਨਾਲ ਤੁਹਾਡੇ ਅੰਦਰ ਪਿਆਰ ਪੈਦਾ ਹੁੰਦਾ। ਆਪਾਂ ਅਕਸਰ ਇੱਕ ਗੱਲ ਇਹ ਕਿ ਕਹਿੰਦੇ ਕਿ ਪਰਮਾਤਮਾ 'ਚ ਸਾਡਾ ਮਨ ਨਹੀਂ ਜੁੜਦਾ, ਨਾਮ ਜਪਦਿਆਂ ਸਾਡਾ ਮਨ ਨਹੀਂ ਜੁੜਦਾ, ਬਾਣੀ ਪੜ੍ਹਦਿਆਂ ਸਾਡਾ ਮਨ ਨਹੀਂ ਜੁੜਦਾ, ਸਾਡੀ ਸਾਰਿਆਂ ਦੀ ਸ਼ਿਕਾਇਤ ਹੈ। ਪਰਮਾਤਮਾ ਦੇ ਪਿਆਰ 'ਚ ਜੁੜਨ ਦਾ ਸਭ ਤੋਂ ਵਧੀਆ ਤਰੀਕਾ ਜੋ ਗੁਰਬਾਣੀ ਨੇ ਦੱਸਿਆ ਹੈ ਕਿ ਆਪਾਂ ਰੱਬ ਦੇ ਗੁਣ ਗਾਇਆ ਕਰੀਏ, ਰੱਬ ਦਾ ਵਾਰ ਵਾਰ ਧੰਨਵਾਦ ਕਰਿਆ ਕਰੀਏ। ਜਿੰਨਾ ਵਾਰ ਵਾਰ ਤੁਸੀਂ ਪਰਮਾਤਮਾ ਦਾ ਧੰਨਵਾਦ ਕਰੋਗੇ, ਉਨਾ ਤੁਹਾਡੇ ਅੰਦਰ ਪਿਆਰ ਪੈਦਾ ਹੋਏਗਾ। ਜਿੰਨਾ ਪਿਆਰ ਪੈਦਾ ਹੋਏਗਾ, ਉਨਾ ਕੁਰਬਾਨੀ ਦਾ ਜਜ਼ਬਾ ਪੈਦਾ ਹੋਏਗਾ। ਜਿੰਨਾ ਕੁਰਬਾਨੀ ਦਾ ਜਜ਼ਬਾ ਪੈਦਾ ਹੋਏਗਾ, ਉਹਨੇ ਅੰਦਰੋਂ ਤੁਸੀਂ ਮਜ਼ਬੂਤ ਹੋਵੋਗੇ, ਤਗੜੇ ਹੋਵੋਗੇ, ਤੁਹਾਡੇ ਅੰਦਰ ਗੁਣ ਪੈਦਾ ਹੋਣਗੇ, ਤੁਸੀਂ ਰੱਬੀ ਗੁਣਾਂ ਨਾਲ ਭਰਪੂਰ ਹੋ ਜਾਓਗੇ। ਇਸ ਕਰਕੇ ਗੁਰਬਾਣੀ ਕਹਿੰਦੀ, ਰਮਈਆ ਕੇ ਗੁਣ ਚੇਤ ਪ੍ਰਾਣੀ, ਕਵਨ ਮੂਲ ਤੇ ਕਵਨ ਦ੍ਰਿਸ਼ਟਾਨੀ, ਜਿੰਤੂ ਸਾਧ ਸਵਾਰ ਸਿੰਗਾਰਿਆ, ਗਰਭ ਅਗਨ ਮੈਂ ਜਿਨੇ ਉਭਾਰਿਆ, ਬਾਰ ਵਸਤਾ ਤੁਝੇ ਪਿਆਰੇ ਦੂਧ, ਪਰ ਜੋਬਨ ਭੋਜਨ ਸੁਖ ਸੂਦ, ਬਿਰਧ ਪਿਆਓ ਉੱਪਰ ਸਾਖ ਸਹਿਨ, ਮੁਖ ਪਿਆਓ ਬੈਠ ਕੋ ਦੈਨ, ਮਾਤਾ ਕੇ ਉਦਰ ਮੈਂ ਪ੍ਰਿਤਪਾਲ ਕਰੇ, ਸੋ ਕਿਉਂ ਮਨੋ ਵਿਸਾਰੀ ਹੈ, ਮਨੋ ਕਿਉਂ ਵਿਸਾਰੀਏ, ਏਵਟ ਦਾਤਾ ਜੇ ਅਗਨ ਮੈਂ ਆਹਾਰ ਪਹੁੰਚਾਵੇ। ਰੱਬ ਦਾ ਧੰਨਵਾਦ ਕਰਨਾ ਤੇ ਬੇਅੰਤ ਮੌਕੇ ਨੇ ਸਾਡੇ ਕੋਲ, ਬੇਅੰਤ ਬਹਾਨੇ ਨੇ ਰੱਬ ਦਾ ਧੰਨਵਾਦ ਕਰਨ ਦੇ ਲਈ। ਪਰ ਜਿੰਨੇ ਰੱਬ ਤੇ ਗਿਲੇ ਕਰਨੇ, ਉਹ ਬਹਾਨੇ ਗਿਲੇ ਕਰਨ ਦੇ ਢੂੰਡਦਾ ਹੀ ਰਹਿੰਦਾ, ਉਹਨੇ ਕੋਈ ਨਾ ਕੋਈ ਬਹਾਨਾ ਲੱਭ ਲੈਣਾ। ਸਾਡੇ ਆਲੇ ਦੁਆਲੇ ਬਹੁਤ ਲੋਕ ਰਹਿੰਦੇ ਨੇ, ਦੇਖੋ ਨਾ, ਸਵੇਰ ਸਾਰ ਉੱਠਦੇ ਆ, ਕਿੰਨਾ ਸੋਹਣਾ ਮੌਕਾ ਹੁੰਦਾ ਸਵੇਰ ਸਾਰ ਅੰਮ੍ਰਿਤ ਵੇਲਾ, ਤੜਕੇ ਉੱਠਦੇ ਰੱਬ ਨੂੰ ਉਲਾਮੇ ਦੇਣੇ ਸ਼ੁਰੂ ਕਰ ਦੇਣਗੇ, ਰਾਤ ਨੀਂਦ ਹੀ ਨਹੀਂ ਆਈ, ਪਤਾ ਨਹੀਂ ਕੀ ਹੋ ਗਿਆ, ਸਵੇਰ ਤੋਂ ਹੀ ਉਲਾਮੇ ਦੇਣੇ ਸ਼ੁਰੂ ਕਰ ਦੇਣਗੇ। ਚਾਹੀਦਾ ਤਾਂ ਇਹ ਕਿ ਉੱਠਦਿਆਂ ਸਾਰ ਇੱਕ ਵਾਰੀ ਦਿਲ ਦੀਆਂ ਗਹਿਰਾਈਆਂ ਤੋਂ ਉਸ ਵਾਹਿਗੁਰੂ ਜੀ ਦਾ ਧੰਨਵਾਦ ਕਰੀਏ ਕਿ ਵਾਹਿਗੁਰੂ, ਰਾਤ ਤੁਹਾਡੀ ਕਿਰਪਾ ਨਾਲ ਬਤੀਤ ਹੋ ਗਈ, ਦਿਨ ਆਇਆ, ਇਹ ਆਨੰਦ 'ਚ ਬਤੀਤ ਕਰਨਾ। ਜੇ ਰਾਤ ਬਤੀਤ ਹੋਣ ਦਾ ਧੰਨਵਾਦ ਕਰੋਗੇ, ਸੁਣੀ ਵਾਹਿਗੁਰੂ ਜੀ ਸਾਨੂੰ ਜਿਉਂਦੇ ਜੀ ਉਠਾ ਲਿਆ। ਬਹੁਤ ਸਾਰੇ ਉਹ ਲੋਕ ਨੇ ਜਿਨ੍ਹਾਂ ਦੇ ਪ੍ਰਥਾਏ ਆਪਾਂ ਕਹਿੰਦੇ ਰਾਤੀ ਚੰਗਾ ਭਲਾ ਸੁੱਤਾ ਸੀ, ਸਵੇਰੇ ਉੱਠਿਆ ਹੀ ਨਹੀਂ, ਆਖੋ ਸਤਨਾਮ ਸ੍ਰੀ ਵਾਹਿਗੁਰੂ, ਰਾਤੀ ਠੀਕ ਠਾਕ ਰੋਟੀ ਖਾਧੀ ਹੈ, 12 ਵਜੇ ਤੱਕ ਗੱਲਾਂ ਕਰਦਾ ਰਿਹਾ, ਸਵੇਰੇ ਉੱਠਿਆ ਹੀ ਨਹੀਂ। ਆਪਾਂ ਨੂੰ ਤੇ ਵਾਹਿਗੁਰੂ ਨੇ ਸਵੇਰੇ ਉਠਾ ਦਿੱਤਾ, ਜੇ ਸਵੇਰੇ ਉਠਾ ਦਿੱਤਾ ਤੇ ਇੱਕ ਵਾਰੀ ਤਾਂ ਧੰਨਵਾਦ ਕਰ ਦਈਏ ਕਿ ਰਾਤ ਵਧੀਆ ਲੰਘ ਗਈ ਵਾਹਿਗੁਰੂ ਜੀ, ਬੜਾ ਆਨੰਦ ਹੈ। ਜੇ ਰਾਤ ਦਾ ਧੰਨਵਾਦ ਕਰੋਗੇ, ਦਿਨ ਵਧੀਆ ਆਪਣੇ ਆਪ ਹੋ ਜਾਏਗਾ। ਤੇ ਜੇ ਦਿਨੇ ਉੱਠਦਿਆਂ ਸਾਰੀ ਉਲਾਮੇ ਦੇਣੇ ਸ਼ੁਰੂ ਕਰ ਦਿਓਗੇ, ਭਾਵੇਂ ਤੁਸੀਂ ਤਖ਼ਤ ਤੇ ਵੀ ਬੈਠੇ ਰਹੋ, ਕਦੀ ਸੁਖੀ ਨਹੀਂ ਹੋ ਸਕਦੇ। ਗੁਰਬਾਣੀ ਨੇ ਸੁੱਖ ਮੰਨਣ ਦਾ ਸਾਨੂੰ ਇੱਕ ਬੜਾ ਸੋਹਣਾ ਵਸੀਲਾ ਦੱਸਿਆ, ਇੱਕ ਬਣੀ ਸੋਹਣੀ ਜੁਗ ਦੱਸੀ ਹੈ, ਉਹ ਹੈ ਵਾਰ ਵਾਰ ਵਾਹਿਗੁਰੂ ਜੀ ਦਾ ਧੰਨਵਾਦ ਕਰੋ। ਗੁਰੂ ਕੇ ਬਚਨ ਰੋਜ਼ ਪੜ੍ਹਨ ਦੇ, ਗਾਵੇ ਕੋ ਤਾਣ ਹੋਵੇ ਕਿਸੇ ਤਾਣ, ਗਾਵੇ ਕੋ ਦਾਤ ਜਾਣੇ ਨਿਸ਼ਾਨ, ਰੱਬ ਦੀਆਂ ਦਿੱਤੀਆਂ ਦਾਤਾਂ ਨੂੰ ਉਹਦੀ ਨਿਸ਼ਾਨੀ ਜਾਣ ਕੇ ਕੋਈ ਗੁਣ ਗਾਉਂਦਾ ਕਿ ਵਾਹਿਗੁਰੂ ਤੁਸੀਂ ਬੜਾ ਸੋਹਣਾ ਘਰ ਦਿੱਤਾ ਸਾਨੂੰ, ਵਾਹਿਗੁਰੂ ਜੀ ਆ ਸੋਹਣੇ ਧੀਆਂ ਪੁੱਤਰ ਦਿੱਤੇ ਨੇ। ਜਿਨ੍ਹਾਂ ਨੇ ਗੁਣ ਗਾਉਣੇ ਨੇ ਉਹ ਤੇ ਹਰ ਹਾਲਤ 'ਚ ਹੀ ਵਾਹਿਗੁਰੂ ਦੇ ਗੁਣ ਗਾਉਂਦੇ ਨੇ। ਆਪਾਂ ਯਾਦ ਕਰੀਏ ਗੁਰੂ ਕਲਗੀਧਰ ਪਾਤਸ਼ਾਹ ਜੀ ਦਾ ਇਤਿਹਾਸ, ਜਿੰਨੀਆਂ ਰਹਿਮਤਾਂ, ਜਿੰਨੀਆਂ ਸੁੱਖ ਸਹੂਲਤਾਂ, ਜਿੰਨੀਆਂ ਦਾਤਾਂ ਵਾਹਿਗੁਰੂ ਜੀ ਨੇ ਕਲਗੀਧਰ ਪਾਤਸ਼ਾਹ ਜੀ ਨੂੰ ਦਿੱਤੀਆਂ ਨੇ, ਦੁਨੀਆਂ ਦੇ ਕਿਸੇ ਮਨੁੱਖ ਕੋਲ ਨਹੀਂ ਹੋਣਗੀਆਂ। ਲੱਖਾਂ ਲੋਕ ਹੀ ਆ ਕੇ ਸੀ ਝੁਕਾਉਂਦੇ ਨੇ, ਚਾਰ ਬੜੇ ਹੋਣ ਹਰ ਪੁੱਤਰ ਨੇ, ਬੜੇ ਹੀ ਰੱਬੀ ਰੂਪ ਵਾਲੇ ਗੁਰੂ ਤੇਗ ਬਹਾਦਰ ਸਾਹਿਬ ਉਹਨਾਂ ਦੇ ਪਿਤਾ ਨੇ, ਮਾਂ ਗੁਜਰੀ ਵਰਗੀ ਉਹਨਾਂ ਦੀ ਮਾਤਾ ਹੈ, ਗੁਰੂ ਦਰਬਾਰ ਦੇ ਅੰਦਰ ਕਿਸੇ ਚੀਜ਼ ਦੀ ਘਾਟ ਨਹੀਂ ਹੈ, ਅਨੰਤ ਦਾਤਾਂ ਵਾਹਿਗੁਰੂ ਜੀ ਨੇ ਦਿੱਤੀਆਂ ਨੇ, ਸਭ ਕੁਝ ਵਾਹਿਗੁਰੂ ਜੀ ਨੇ ਦਿੱਤਾ। ਸਭ ਕੁਝ ਜਦੋਂ ਲੁੱਟ ਵੀ ਗਿਆ ਤੇ ਵਾਹਿਗੁਰੂ ਜੀ ਨੇ ਇੱਕ ਵਾਰੀ ਸ਼ਿਕਵਾ ਨਹੀਂ ਕੀਤਾ, ਗੁਰੂ ਸਾਹਿਬ ਨੇ ਇੱਕ ਵਾਰੀ ਗਿਲਾ ਨਹੀਂ ਕੀਤਾ, ਫਿਰ ਵੀ ਉਹ ਵਾਹਿਗੁਰੂ ਜੀ ਦੇ ਗੁਣ ਗਾਉਂਦੇ ਰਹੇ। ਜਦੋਂ ਸਭ ਕੁਝ ਚਲਿਆ ਗਿਆ, ਦੇਖੋ ਸਾਡੀ ਜ਼ਿੰਦਗੀ ਅੰਦਰ ਥੋੜ੍ਹਾ ਜਿਹਾ ਨੁਕਸਾਨ ਹੋ ਜਾਏ ਨਾ, ਸਾਡਾ ਸੁਭਾਅ ਦਸ ਵਸਤੂਲੇ ਪਾਛੇ ਪਾਵੇ, ਇੱਕ ਵਸਤ ਕਾਰਨ ਵਿਖੋਟ ਗਵਾਵੇ, ਇੱਕ ਚੀਜ਼ ਬਦਲੇ ਅਸੀਂ ਨਾਰਾਜ਼ ਹੋ ਜਾਂਦੇ ਹਾਂ। ਗੁਰੂ ਕਲਗੀਧਰ ਪਾਤਸ਼ਾਹ ਜੀ ਦਾ ਪਰਿਵਾਰ ਵੀ ਕੁਰਬਾਨ ਹੋ ਗਿਆ, ਆਨੰਦਪੁਰ ਸਾਹਿਬ ਵੀ ਕੁਰਬਾਨ ਹੋ ਗਿਆ, ਤੇ ਜਦੋਂ ਮਾਤਾਵਾਂ ਨੇ ਪੁੱਛਿਆ ਕਿ ਪੁੱਤਰ ਨਜ਼ਰ ਨਹੀਂ ਆਉਂਦੇ, ਤੇ ਸਤਿਗੁਰੂ ਜੀ ਨੇ ਦੇਖੋ ਕਿੰਨੇ ਅੰਦਰੋਂ ਭਰੇ ਹੋਏ ਦਿਲ ਨਾਲ ਬੜੇ ਜਜ਼ਬੇ ਨਾਲ ਇਹ ਗੱਲ ਕਹੀ ਕਿ ਇਨ ਪੁੱਤਰ ਨੇ ਕਿ ਸੀਸ਼ ਪੇ ਵਾਰ ਦੀਏ ਸੁਤ ਚਾਰ, ਚਾਰ ਮੂਹੇ ਤੋਂ ਕਿਆ ਹੁਆ, ਕਿਆ ਹੁਆ, ਬੜੀ ਵੱਡੀ ਗੱਲ ਹੈ, ਕੀ ਹੋ ਗਿਆ ਜੇ ਚਾਰ ਚਲੇ ਗਏ। ਬਸ ਜ਼ਿੰਦਗੀ ਅੰਦਰ ਜਦੋਂ ਆਪਾਂ ਇਵੇਂ ਸੋਚਾਂਗੇ, ਚਲੋ ਕੋਈ ਨਹੀਂ ਜੇ ਇਹ ਚੀਜ਼ ਨਹੀਂ ਤੇ ਇਹ ਕੁਝ ਵਾਹਿਗੁਰੂ ਨੇ ਦਿੱਤਾ ਹੀ ਹੈ, ਇਹ ਕੁਝ ਤੇ ਵਾਹਿਗੁਰੂ ਦੀ ਬਖਸ਼ਿਸ਼ ਹੈ ਹੀ ਹੈ, ਤੰਦਰੁਸਤੀ ਤੇ ਆਈ ਹੈ, ਹੋਰ ਕਮਾ ਲਵਾਂਗੇ, ਆਪਣੇ ਆਪ ਖੁਸ਼ਹਾਲੀ ਆ ਜਾਏਗੀ। ਸਤਿਗੁਰੂ ਜੀ ਅੱਜ ਦੇ ਮੁੱਖ ਵਾਕ ਅੰਦਰ ਸਾਨੂੰ ਜ਼ਿੰਦਗੀ ਅੰਦਰ ਖੁਸ਼ਹਾਲੀ, ਇਹ ਜ਼ਿੰਦਗੀ ਖੁਸ਼ੀ ਮਾਨਣ ਲਈ ਮਿਲੀ ਹੈ, ਉਲਾਮੇ ਦੇਣ ਲਈ ਨਹੀਂ ਮਿਲੀ, ਇਹ ਜ਼ਿੰਦਗੀ ਆਨੰਦ ਮਾਨਣ ਲਈ ਮਿਲੀ ਹੈ। ਜਿਹੜਾ ਬੰਦਾ ਇਸ ਜ਼ਿੰਦਗੀ 'ਚ ਆਨੰਦ ਨਾ ਮਾਣ ਸਕਿਆ, ਸੁੱਖ ਨਾ ਮਾਣ ਸਕਿਆ, ਚਾਓ ਨਾ ਮਾਣ ਸਕਿਆ, ਉਹ ਕਦੀ ਚਾਓ ਨਹੀਂ ਮਾਣ ਸਕੇਗਾ। ਜੇ ਉਹ ਚਾਓ ਮੰਨਣਾ ਤੇ ਇਹ ਖੁਸ਼ੀ ਜ਼ਰੂਰੀ ਨਹੀਂ ਕਿ ਵੱਡੇ ਰੁਤਬੇ 'ਚੋਂ ਮਿਲੇਗੀ, ਖੁਸ਼ੀ ਜ਼ਰੂਰੀ ਨਹੀਂ ਕਿ ਬਹੁਤ ਵੱਡਾ ਸਾਡੇ ਕੋਲ ਧਨ ਪਦਾਰਥ ਆਏਗਾ ਫਿਰ ਮਿਲੇਗੀ। ਨਿੱਕੀ ਨਿੱਕੀ ਗੱਲ 'ਚੋਂ ਆਪਾਂ ਖੁਸ਼ੀ ਲੈਣੀ ਸ਼ੁਰੂ ਕਰ ਦਈਏ, ਨਿੱਕੀ ਨਿੱਕੀ ਗੱਲ 'ਚੋਂ ਆਪਾਂ ਰੱਬ ਦਾ ਧੰਨਵਾਦ ਕਰਨਾ ਸ਼ੁਰੂ ਕਰ ਦਈਏ। ਪਾਣੀ ਦੀਆਂ ਥੋੜ੍ਹੀਆਂ ਥੋੜ੍ਹੀਆਂ ਬੂੰਦਾਂ ਇਕੱਠੀਆਂ ਹੋ ਕੇ ਸਰੋਵਰ ਭਰ ਜਾਂਦਾ, ਰੇਤ ਥੋੜ੍ਹੀ ਥੋੜ੍ਹੀ ਇਕੱਠੀ ਕਰੀ ਜਾਓ ਮਾਰੂਥਲ ਬਣ ਜਾਂਦਾ। ਤੁਸੀਂ ਨਿੱਕੀ ਨਿੱਕੀ ਗੱਲ 'ਤੇ ਰੱਬ ਦਾ ਧੰਨਵਾਦ ਕਰਦੇ ਜਾਓ, ਤੁਸੀਂ ਖੁਸ਼ੀਆਂ ਦੇ ਨਾਲ ਭਰਪੂਰ ਹੋ ਜਾਓਗੇ, ਆਨੰਦ ਨਾਲ ਭਰਪੂਰ ਹੋ ਜਾਓਗੇ। ਸਤਿਗੁਰੂ ਜੀ ਉਹਨਾਂ ਦਾਤਾਂ ਦੀ ਗੱਲ ਚੇਤੇ ਕਰਾ ਕੇ ਜ਼ਿੰਦਗੀ ਅੰਦਰ ਰੋਗਾਂ ਤੋਂ ਦੁੱਖਾਂ ਤੋਂ ਮੁਕਤ ਹੋਣ ਦੀ ਜੁਗਤ ਸਾਨੂੰ ਦਰਸਾ ਰਹੇ ਨੇ। ਆਓ ਆਪਾਂ ਮਿਲ ਕੇ ਗੁਰੂ ਕੇ ਇਹ ਬੜੇ ਪਿਆਰ ਵਾਲੇ ਬੜੇ ਪਾਜ਼ੀਟਿਵ ਬਚਨ ਇਕਾਗਰ ਚਿੱਤ ਹੋ ਕੇ ਸਰਵਣ ਕਰੀਏ, ਮਨ ਬਿਰਤੀਆਂ ਨੂੰ ਟਿਕਾਉਂਦਿਆਂ ਇੱਕ ਵਾਰ ਸਾਰੇ ਮੁੱਖ ਤੋਂ ਉਚਾਰਨ ਕਰੀਏ ਜੀ, ਸਤਨਾਮ ਵਾਹਿਗੁਰੂ ਸਾਹਿਬ ਜੀ,
ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਸਲੋਕ ਮਨ ਇੱਛਾ ਦਾਨ ਕਰਨੰ ਸਰਬਤ ਆਸਾ ਪੂਰਨ ਹੈ।
ਸਤਿਗੁਰੂ ਜੀ ਦੇ ਇਹ ਪਾਵਨ ਅਮੋਲ ਬਚਨ ਗੁਰੂ ਅਰਜਨ ਦੇਵ ਜੀ ਮਹਾਰਾਜ ਦੇ ਉਚਾਰਨ ਕੀਤੇ ਹੋਏ ਜੈ ਸ਼੍ਰੀ ਰਾਗ ਦੀ ਵਾਰ ਦੀ ਤੀਸਰੀ ਪੌੜੀ ਵਿੱਚ ਸੁਭਾਇਮਾਨ ਨੇ, ਸਤਿਗੁਰੂ ਜੀ ਦੇ ਪਾਵਨ ਅੰਕ 706 'ਤੇ ਅੰਕਿਤ ਹਨ। ਇਹ ਪਾਵਨ ਸਲੋਕ ਦੇ ਆਰੰਭ ਸਤਿਗੁਰੂ ਜੀ ਕਹਿੰਦੇ ਹੋ, ਬੰਦਿਆ ਉਹ ਪਰਮਾਤਮਾ ਮਨ ਇੱਛਾ ਦਾਨ ਕਰਨ, ਤੇਰੇ ਮਨ ਦੀਆਂ ਚਿਤਵਿਧੀਆਂ ਪੂਰੀਆਂ ਕਰਦਾ। ਦੇਖੋ ਜੋ ਚਾਹੋ ਬੰਦਾ ਉਹ ਪ੍ਰਾਪਤ ਕਰ ਸਕਦਾ, ਮਨੁੱਖ ਨੂੰ ਪ੍ਰਾਪਤ ਕਰਨ ਦੀ ਜਾਂਚ ਹੋਣੀ ਚਾਹੀਦੀ ਹੈ। ਦਰਅਸਲ ਅਸੀਂ ਰੱਬ ਨੂੰ ਆਪਣੇ ਵਰਗਾ ਬਣਾਉਣਾ ਚਾਹੁੰਦੇ ਹਾਂ। ਰੱਬ ਨੇ ਜੋ ਕੁਝ ਦਿੱਤਾ ਹੈ ਨਾ, ਰੱਬ ਦਾ ਇੱਕ ਸੁਭਾਅ ਹੈ ਕਿ ਹਰ ਮਨੁੱਖ ਨੂੰ ਸਭ ਕੁਝ ਦਿੱਤਾ ਹੈ। ਕੀ ਚਾਹੀਦਾ ਉਹਨੂੰ ਪਤਾ, ਸਾਨੂੰ ਕਦੋਂ ਚਾਹੀਦਾ, ਕਿੰਨਾ ਚਾਹੀਦਾ ਉਹਨੂੰ ਪਤਾ। ਰੱਬ ਕਿਸੇ ਚੀਜ਼ ਨੂੰ ਵਿਅਕਤੀ ਨੂੰ ਟੋਟ ਨਹੀਂ ਰਹਿਣ ਦਿੰਦਾ, ਕਿਸੇ ਨੂੰ ਘਾਟ ਨਹੀਂ ਰਹਿਣ ਦਿੰਦਾ। ਰੱਬ ਸਾਡਾ ਮਾਂ ਪਿਓ ਹੈ ਨਾ, ਮਾਂ ਪਿਓ ਕਦੀ ਬੱਚਿਆਂ ਨੂੰ ਘਾਟ ਰਹਿਣ ਹੁੰਦਾ, ਮਾਂ ਪਿਓ ਕਦੀ ਕਿਸੇ ਨੂੰ ਵਿਤਕਰਾ ਕਰਦਾ। ਪਰਮਾਤਮਾ ਨੇ ਹਰ ਮਨੁੱਖ ਨੂੰ ਸਾਰੇ ਸੁੱਖ ਦਿੱਤੇ ਨੇ, ਪਰ ਸਾਨੂੰ ਰੱਬ ਦੀਆਂ ਇਹਨਾਂ ਦਾਤਾਂ ਦਾ ਗਿਆਨ ਨਹੀਂ ਹੈ। ਜਿਹੜੀ ਜਿਹੜੀ ਚੀਜ਼ ਦੀ ਲੋੜ ਹੈ ਸਮੇਂ ਸਮੇਂ 'ਤੇ ਸਾਨੂੰ ਮਿਲਦੀ ਜਾ ਰਹੀ ਹੈ। ਬੱਚੇ ਸਾਂ ਉਦੋਂ ਬਚਪਨ ਵਾਲੀਆਂ ਚੀਜ਼ਾਂ ਮਿਲਦੀਆਂ ਗੀਆਂ, ਸਿਆਣੇ ਹੋ ਗਏ ਸਾਨੂੰ ਜਵਾਨੀ ਵਾਲੀਆਂ ਚੀਜ਼ਾਂ ਮਿਲਦੀਆਂ ਗੀਆਂ, ਬਿਰਧ ਹੋ ਜਾਣਾ, ਬਿਰਧ ਅਵਸਥਾ 'ਚ ਵੀ ਉਹਨੇ ਸਾਡਾ ਪ੍ਰਬੰਧ ਕੀਤਾ, ਬਿਰਧ ਪਿਆਓ ਉੱਪਰ ਸਾਖ ਸਹਿਣ, ਸਾਡੀ ਹਰ ਇੱਛਾ ਸਾਡੀ ਰੀਝ ਪੂਰੀ ਕਰਦਾ। ਪਰ ਕਿਉਂਕਿ ਜੇ ਤੇ ਹੋਏ ਨਾ ਗੱਲ ਲੋੜਾਂ ਦੀ, ਲੋੜਾਂ 'ਤੇ ਵਾਹਿਗੁਰੂ ਜੀ ਨੇ ਹਰ ਕਿਸੇ ਦੀਆਂ ਪੂਰੀਆਂ ਕੀਤੀਆਂ ਨੇ, ਹੁਣ ਗੱਲ ਹੈ ਤ੍ਰਿਸ਼ਨਾ ਦੀ। ਹੁਣ ਤ੍ਰਿਸ਼ਨਾ ਕਦੀ ਬੰਦੇ ਦੀ ਪੂਰੀ ਨਹੀਂ ਹੋ ਸਕਦੀ, ਤ੍ਰਿਸ਼ਨਾ ਅੱਗ ਹੈ, ਅਕਿਰਤ ਕਣ ਤ੍ਰਿਸ਼ਨਾ 'ਚ ਵਿਚਰਦਾ। ਅਸੀਂ ਕਹਿੰਦੇ ਸਾਡੀ ਤ੍ਰਿਸ਼ਨਾ ਪੂਰੀ ਹੋ ਜਾਏ, ਤ੍ਰਿਸ਼ਨਾ ਨਹੀਂ ਕਦੀ ਪੂਰੀ ਹੋਣੀ। ਲੋੜਾਂ ਵਾਹਿਗੁਰੂ ਜੀ ਨੇ ਸਾਰਿਆਂ ਦੀਆਂ ਪੂਰੀਆਂ ਕੀਤੀਆਂ ਨੇ, ਜਿਹੜੀ ਚੀਜ਼ ਦੀ ਸਾਨੂੰ ਲੋੜ ਹੈ ਉਹ ਵਾਹਿਗੁਰੂ ਜੀ ਹਰ ਸਾਡੀ ਇੱਛਾ ਪੂਰੀ ਕਰਦਾ, ਹਰ ਤਰ੍ਹਾਂ ਦੀ ਦਾਤ ਸਾਨੂੰ ਦਿੰਦਾ ਜਿਹੜਾ ਪਰਮਾਤਮਾ।
ਖੰਡਨੰ ਕਲ ਕਲੇਸ਼ਹ,
ਸਾਡੀਆਂ ਸਾਰੀਆਂ ਆਸਾਂ ਵੀ ਉਹ ਪੂਰੀਆਂ ਕਰਦਾ, ਸਾਡੀਆਂ ਸਾਰੀਆਂ ਦਾਤਾਂ ਵੀ ਉਹ ਵਾਹਿਗੁਰੂ ਜੀ ਸਾਨੂੰ ਦਿੰਦਾ। ਵਾਹਿਗੁਰੂ ਜੀ ਦੀ ਇੱਕ ਹੋਰ ਵਡਿਆਈ ਕਿ ਖੰਡਨੰ ਕਲ ਕਲੇਸ਼ ਹੈ, ਸਾਡੀ ਜ਼ਿੰਦਗੀ ਜਿਹੜੇ ਕਲ ਕਲੇਸ਼ ਨੇ, ਅਨੇਕ ਤਰ੍ਹਾਂ ਦੀਆਂ ਚਿੰਤਾਵਾਂ ਨੇ, ਇਹ ਵੀ ਵਾਹਿਗੁਰੂ ਜੀ ਨੇ ਦੂਰ ਕਰਨੀਆਂ ਅਤੇ ਉਹੀ ਦੂਰ ਕਰਦਾ। ਕੋਈ ਮਨੁੱਖ ਤੁਹਾਡੀ ਚਿੰਤਾ ਨਹੀਂ ਦੂਰ ਕਰ ਸਕਦਾ, ਕੋਈ ਪਦਾਰਥ ਤੁਹਾਡੀ ਚਿੰਤਾ ਨਹੀਂ ਦੂਰ ਕਰ ਸਕਦਾ, ਰੱਬ ਨਾਲੋਂ ਟੁੱਟ ਕੇ ਮਨੁੱਖਾਂ ਨਾਲ ਜੁੜੋਗੇ, ਰੱਬ ਨਾਲੋਂ ਟੁੱਟ ਕੇ ਤੁਸੀਂ ਪਦਾਰਥਾਂ ਨਾਲ ਜੁੜੋਗੇ। ਗੁਰਬਾਣੀ ਕਹਿੰਦੀ ਕੱਲ ਤਾਤੀ ਠੰਡਾ ਹਰ ਨਾਉ, ਦੁਨੀਆਂ ਦੀ ਤੇ ਹਰ ਚੀਜ਼ ਚੀਜ਼ ਤੁਹਾਡੇ ਅੰਦਰ ਤਪਸ ਪੈਦਾ ਕਰਦੀ ਹੈ, ਚਿੰਤਾ ਪੈਦਾ ਕਰਦੀ ਹੈ। ਪਰਮਾਤਮਾ ਜਿਹੜਾ ਖੰਡਨ ਕੱਲ ਕਲੇਸ਼ ਹੈ, ਜੇ ਉਹ ਦਾਤਾਂ ਦੇਣ ਦੀ ਸਮਰੱਥ ਹੈ, ਜੇ ਉਹਨੇ ਮਨੁੱਖਾ ਦੇਹੀ ਦਿੱਤੀ ਹੈ, ਤੇ ਤੁਹਾਡੀਆਂ ਚਿੰਤਾਵਾਂ ਵੀ ਦੂਰ ਕਰਨ ਦੇ ਸਮਰੱਥ ਕੇਵਲ ਪਰਮਾਤਮਾ, ਹੋਰ ਕੋਈ ਨਹੀਂ। ਸਾਨੂੰ ਜ਼ਿੰਦਗੀ ਵਾਹਿਗੁਰੂ ਜੀ ਨੇ ਦਿੱਤੀ ਹੈ ਨਾ, ਕਿਸੇ ਮਨੁੱਖ ਨੇ ਨਹੀਂ ਦਿੱਤੀ, ਕਿਸੇ ਕਬਰ ਨੇ ਨਹੀਂ ਦਿੱਤੀ, ਕਿਸੇ ਹੋਰ ਵਿਅਕਤੀ ਨੇ ਨਹੀਂ ਦਿੱਤੀ। ਜੇ ਜ਼ਿੰਦਗੀ ਵਾਹਿਗੁਰੂ ਜੀ ਨੇ ਦਿੱਤੀ ਤੇ ਸੁੱਖ ਵੀ ਉਹਨੇ ਦੇਣੇ ਨੇ। ਪਰ ਜਦੋਂ ਸਾਨੂੰ ਗਿਆਨ ਨਹੀਂ, ਜ਼ਿੰਦਗੀ ਰੱਬ ਦੀ ਦਿੱਤੀ, ਅਸੀਂ ਮਾੜੇ ਜੇ ਚਿੰਤਾ 'ਚ ਕਰੇ ਤਾਂ ਕਿ ਕਬਰਾਂ ਨੂੰ ਭੱਜੇ ਜਾਂਦੇ ਨੇ, ਕਈ ਬੰਦਿਆਂ ਦੇ ਪੈਰਾਂ 'ਤੇ ਡਿੱਗੀ ਚਲੇ ਜਾਂਦੇ ਨੇ, ਬੰਦਾ ਤੇ ਇੰਨਾ ਨਿਗਰ ਗਿਆ ਕਿ ਤੇ ਪਸ਼ੂਆਂ ਅੱਗੇ ਡਿੱਗੀ ਚਲੇ ਜਾਂਦੇ, ਪਸ਼ੂਆਂ ਅੱਗੇ ਡਿੱਗੀ ਜਾਂਦੇ ਨੇ। ਜ਼ਿੰਦਗੀ ਪਰਮਾਤਮਾ ਨੇ ਦਿੱਤੀ ਹੈ, ਸੁੱਖ ਵੀ ਉਹਨੇ ਦੇਣੇ ਨੇ, ਚਿੰਤਾਵਾਂ ਵੀ ਉਹਨੇ ਦੂਰ ਕਰਨੀਆਂ। ਜਿਸ ਕਾ ਤਨ ਮਨ ਧਨ ਸਭ ਤਿਸ ਕਾ ਸੋਈ ਸੁਗੜ ਸੁਜਾਨੀ, ਤਿਨਹੀ ਸੁਣਿਆ ਦੁੱਖ ਸੁੱਖ ਮੇਰਾ ਤਉ ਬਿਦ ਨੀਕੀ ਖਟਾਨੀ। ਸਾਡਾ ਦੁੱਖ ਸੁੱਖ ਉਹਨੇ ਹੀ ਸੁਣਨਾ, ਕਿਸੇ ਮਨੁੱਖ ਨੇ ਤੁਹਾਡਾ ਦੁੱਖ ਦੂਰ ਨਹੀਂ ਕਰਨਾ। ਇਸ ਕਰਕੇ ਸਤਿਗੁਰੂ ਜੀ ਕਹਿੰਦੇ ਵਾਹਿਗੁਰੂ ਜੀ ਕੱਲ ਕਲੇਸ਼ਾਂ ਨੂੰ ਕੱਟਣ ਦੇ ਸਮਰੱਥ ਹੈ।
ਪ੍ਰਭ ਸਿਮਰ ਨਾਨਕ ਨਹ ਦੂਰ ਨਹ।
ਹੇ ਭਾਈ, ਉਸ ਵਾਹਿਗੁਰੂ ਜੀ ਨੂੰ ਸਿਮਰਿਆ ਕਰੋ। ਉਹ ਵਾਹਿਗੁਰੂ ਜੀ ਦੂਰ ਨਹੀਂ ਹੈ, ਉਹ ਵਾਹਿਗੁਰੂ ਜੀ ਤੁਹਾਡੇ ਅੰਦਰ ਵੀ ਹੈ, ਬਾਹਰ ਵੀ ਹੈ, ਹਰ ਥਾਂ 'ਤੇ ਵਿਆਪਕ ਹੈ। ਸਾਜਨੜਾ ਮੇਰਾ ਸਾਜਨੜਾ ਨਿਕਟ ਖਲੋਏੜਾ, ਸਾਜਨੜਾ। ਬੰਦਾ ਕਹਿੰਦਾ ਜੀ ਸਾਨੂੰ ਤਾਂ ਨਜ਼ਰ ਹੀ ਨਹੀਂ ਆਉਂਦਾ। ਸਤਿਗੁਰੂ ਜੀ ਕਹਿੰਦੇ ਗੱਲ ਇਹ ਹੈ ਕਿ ਨਜ਼ਰ ਨਹੀਂ ਆਉਂਦਾ ਤੇ ਤੇਰਾ ਨਜ਼ਰੀਆ ਠੀਕ ਨਹੀਂ ਹੈ, ਤੇਰਾ ਦ੍ਰਿਸ਼ਟੀਕੋਣ ਠੀਕ ਨਹੀਂ ਹੈ। ਇੱਕ ਹੁੰਦੀ ਨਜ਼ਰ, ਇੱਕ ਹੁੰਦਾ ਨਜ਼ਰੀਆ, ਦ੍ਰਿਸ਼ਟੀਕੋਣ। ਜੇ ਤੈਨੂੰ ਨਜ਼ਰ ਨਹੀਂ ਆਉਂਦਾ ਤੇ ਆਪਣਾ ਦ੍ਰਿਸ਼ਟੀਕੋਣ ਚੇਂਜ ਕਰ, ਕਿਉਂਕਿ ਤੇਰਾ ਦ੍ਰਿਸ਼ਟੀਕੋਣ ਤਾਂ ਮਾਇਆ ਵਾਲਾ ਹੈ। ਤੂੰ ਰੱਬ ਦਾ ਨਾਮ ਜਪੇ ਤਾਂ ਵੀ ਮਾਇਆ ਹੀ ਮੰਗਦੇ, ਕਿਉਂਕਿ ਸੁਰਤ ਵਿੱਚ ਮਾਇਆ ਵਸੀ ਹੋਈ ਹੈ। ਬਾਣੀ ਪੜ੍ਹੇ ਤਾਂ ਵੀ ਮਾਇਆ ਮੰਗਦੇ। ਤੂੰ ਦੂਰੋਂ ਦੂਰੋਂ ਚੱਲ ਕੇ ਸ੍ਰੀ ਹਰਿਮੰਦਰ ਸਾਹਿਬ ਦੇ ਦਰਸ਼ਨ ਦੀਦਾਰ ਕਰਨ ਲਈ ਆਉਂਦਾ, ਜਿਹੜਾ ਰੱਬ ਦਾ ਘਰ ਹੈ, ਇੱਥੇ ਆ ਕੇ ਕਦੀ ਗੁਰੂ ਦਾ ਪਿਆਰ ਮੰਗਿਆ? ਇੱਥੇ ਵੀ ਤਾਂ ਤੂੰ ਮਾਇਆ ਹੀ ਮੰਗਦਾ। ਮਾਇਆ ਮੰਗੇਗਾ, ਚਿੰਤਾਵਾਂ ਆਉਣਗੀਆਂ, ਕੋਈ ਨਹੀਂ ਰੋਕ ਸਕਦਾ। ਦ੍ਰਿਸ਼ਟੀਕੋਣ ਚੇਂਜ ਕਰ ਲੈ। ਗੁਰਬਾਣੀ ਇਹ ਗੱਲ ਕਹਿੰਦੀ ਹੈ ਕਿ ਜਦੋਂ ਤੂੰ ਦ੍ਰਿਸ਼ਟੀਕੋਣ ਚੇਂਜ ਕਰਕੇ ਪਰਮਾਤਮਾ ਨੂੰ ਮੰਗੇਗਾ ਨਾ, ਮਾਇਆ ਮਦ ਮਾਤਾ ਹੋਛੀ ਬਾਤਾ ਮਿਲਨ ਨਾ ਜਾਈ ਭਰਮ ਤੜਾ, ਕਹੋ ਨਾਨਕ ਗੁਰ ਬਿਨੀ ਸੂਜੇ ਹਰ ਸਾਜਨ ਸਭ ਕੇ ਨਿਕਟ ਖੜਾ। ਇਹ ਦ੍ਰਿਸ਼ਟੀਕੋਣ ਚੇਂਜ ਹੋਣੇ ਗੁਰੂ ਦੇ ਬਚਨਾਂ ਨਾਲ ਜੁੜ ਕੇ, ਇਹ ਸੋਚ ਬਦਲਣੀ ਹੈ ਗੁਰਬਾਣੀ ਨਾਲ ਜੁੜ ਕੇ। ਬੰਦਾ ਗੁਰਬਾਣੀ ਨਾਲ ਜੁੜਦਾ, ਸੋਚ ਬਦਲਣ ਲਈ ਕੋਈ ਭਾਗਾਂ ਵਾਲਾ ਜੁੜਦਾ। ਆਖੋ ਸਤਨਾਮ ਸ੍ਰੀ ਵਾਹਿਗੁਰੂ। ਕੋਈ ਭਾਗਾਂ ਵਾਲਾ ਇਸ ਕਰਕੇ ਬਾਣੀ ਪੜ੍ਹਦਾ ਕਿ ਮੈਂ ਸੋਚ ਬਦਲਣੀ ਹੈ, ਮੈਂ ਡਿਵੈਲਪ ਹੋਣਾ ਸੋਚ ਕਰਕੇ। ਨਹੀਂ ਤਾਂ ਅਸੀਂ ਬਾਣੀ ਇਸ ਕਰਕੇ ਪੜ੍ਹਦੇ ਕਿ ਰੱਬ ਨੂੰ ਆਪਣੇ ਵਰਗਾ ਬਣਾਉਣਾ, ਅਸੀਂ ਰੱਬ ਨੂੰ ਆਪਣੀ ਮਨਮਰਜ਼ੀ ਨਾਲ ਜਲਾਉਣਾ। ਇੱਕ ਹੁੰਦਾ ਸਮਰਪਣ ਅਤੇ ਇੱਕ ਹੁੰਦਾ ਸੰਘਰਸ਼। ਅਸੀਂ ਬਹੁਤੇ ਲੋਕ ਰੱਬ ਦੇ ਨਾਲ ਸੰਘਰਸ਼ ਕਰ ਰਹੇ ਹਾਂ, ਪ੍ਰਕਿਰਤੀ ਨਾਲ ਸੰਘਰਸ਼ ਕਰ ਰਹੇ ਹਾਂ। ਦੇਖੋ, ਇੱਕ ਹੁੰਦਾ ਸਮਰਪਣ ਕਿ ਵਾਹਿਗੁਰੂ ਜੀ ਜੋ ਤੁਸੀਂ ਦੇ ਦਿਓਗੇ ਸਾਨੂੰ ਪ੍ਰਵਾਨ ਹੈ, ਸਾਡੇ 'ਤੇ ਮਿਹਰ ਦੀ ਨਜ਼ਰ ਰੱਖਿਓ। ਇੱਕ ਹੁੰਦਾ ਕਿ ਵਾਹਿਗੁਰੂ ਜੀ ਸਾਨੂੰ ਚਾਹੀਦਾ ਹੀ ਚਾਹੀਦਾ, ਇੱਕੀ ਪਾਠ ਕਰਾਂਗੇ ਚਾਹੀਦਾ, ਇਕੱਠੀ ਪਾਠ ਕਰਾਂਗੇ ਨੰਗੇ ਪੈਰੀ ਆ ਜਾਂਗੇ ਚਾਹੀਦਾ ਹੀ ਚਾਹੀਦਾ। ਇਹਨੂੰ ਕਹਿੰਦੇ ਸੰਘਰਸ਼। ਅਸੀਂ ਰੱਬ ਨਾਲ ਸੰਘਰਸ਼ ਕਰ ਰਹੇ ਹਾਂ ਧਰਮ ਦੇ ਨਾਂ 'ਤੇ। ਸੰਘਰਸ਼ ਧਰਮ ਨਹੀਂ ਹੈ। ਜੇ ਆਪਾਂ ਇਸੇ ਖਿਆਲ ਨਾਲ ਰੱਬ ਨੂੰ ਚੇਤੇ ਕਰਨਾ, ਤੇ ਗੁਰਬਾਣੀ ਕਹਿੰਦੀ ਜਾਨ ਲੱਭ ਤਾਂ ਨਿਹੋ ਕਿਹਾ, ਲੱਭ ਤਾਂ ਕੂੜਾ ਨਿਹੋ। ਇਹ ਕੋਈ ਪਿਆਰ ਨਹੀਂ ਹੈ, ਪਿਆਰ ਸਮਰਪਣ ਹੁੰਦਾ ਕਿ ਵਾਹਿਗੁਰੂ ਜੀ ਜੇ ਭੁੱਖ ਦੇ ਤਾਂ ਤੁਝੇ ਅਰਾਧੀ, ਦੁੱਖ ਵੀ ਤੁਝੇ ਤੇ ਆਈ। ਜੋ ਕੁਝ ਤੁਸੀਂ ਦਿਓਗੇ, ਸਾਨੂੰ ਰਾਜ ਨਹੀਂ ਚਾਹੀਦਾ, ਸਾਨੂੰ ਮੁਕਤੀ ਨਹੀਂ ਚਾਹੀਦੀ, ਮਨ ਪ੍ਰੀਤ ਚਰਨ ਕਮਲਾਰੇ, ਤੇਰੇ ਚਰਨਾਂ ਦਾ ਪਿਆਰ ਚਾਹੀਦਾ। ਜਿਸ ਮਨੁੱਖ ਦੇ ਅੰਦਰ ਪਰਮਾਤਮਾ ਦਾ ਪਿਆਰ ਆ ਗਿਆ, ਉੱਥੇ ਸਭ ਕੁਝ ਆ ਗਿਆ, ਉਹਨੂੰ ਕੋਈ ਕਮੀ ਨਹੀਂ ਰਹੇਗੀ। ਇਸ ਕਰਕੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਕਹਿੰਦੇ ਪਰਮਾਤਮਾ ਦੂਰ ਨਹੀਂ ਹੈ, ਉਹ ਤੁਹਾਡੀਆਂ ਗੱਲਾਂ ਨੂੰ ਦੇਖਦਾ, ਜਾਣਦਾ, ਉਹਨੂੰ ਸਦਾ ਚੇਤੇ ਕਰਿਆ ਕਰੋ।
ਆਪ ਰੰਗ ਮਾਣ ਹੈ ਜਿਸ ਸੰਗ ਤੈਸਿਓਂ ਲਾਇਆ ਨੇਹ।
ਜਿਸ ਵਾਹਿਗੁਰੂ ਜੀ ਦੇ ਸੰਗ ਭਾਵ ਜਿਸ ਪਰਮਾਤਮਾ ਨਾਲ ਜੁੜ ਕੇ ਤੂੰ ਦੁਨੀਆਂ ਦੇ ਸਾਰੇ ਰੰਗ ਮਾਣ ਸਕਦੇ, ਮਾਣ ਰਹੇ ਹਾਂ ਉਸਦੇ ਪਿਆਰ ਜੁੜ ਕੇ, ਉਹਦੀ ਕਿਰਪਾ ਸਦਕਾ ਉਸ ਪਰਮਾਤਮਾ ਨਾਲ ਪਿਆਰ ਪਾ। ਸਾਡਾ ਪਿਆਰ ਪਦਾਰਥਾਂ ਨਾਲ ਹੈ, ਦਾਤ ਪਿਆਰੀ ਵਿਸਰਿਆ ਦਤਾਰਾ। ਚਾਹੀਦਾ ਤਾਂ ਇਹ ਸੀ ਕਿ ਜਿਸ ਪਰਮਾਤਮਾ ਨੇ ਸਾਨੂੰ ਦਾਤਾਂ ਦਿੱਤੀਆਂ ਉਹਦੇ ਨਾਲ ਹੋਰ ਪਿਆਰ ਬਣਦਾ, ਜਿਹਨੂੰ ਬਹੁਤੀਆਂ ਦਾਤਾਂ ਦਿੱਤੀਆਂ ਉਹਦਾ ਬਹੁਤਾ ਪਿਆਰ ਹੋਣਾ ਚਾਹੀਦਾ ਸੀ, ਬਹੁਤਾ ਪਿਆਰ, ਉਹ ਬਹੁਤਾ ਸ਼ੁਕਰਾਨਾ ਕਰਦਾ। ਪਰ ਹੋ ਗਿਆ ਉਲਟ, ਜਦੋਂ ਦਾਤਾਂ ਆ ਗਈਆਂ ਰੱਬ ਹੀ ਭੁੱਲ ਗਿਆ, ਕਹਿਣ ਲੱਗਾ ਦਾਤਾਂ ਮੇਰੀਆਂ ਨੇ, ਮੈਂ ਕਮਾਈਆਂ ਨੇ। ਦਾਤਾਂ ਨਾਲ ਇੰਨਾ ਜੁੜ ਗਿਆ, ਦਾਤੇ ਨੂੰ ਭੁਲਾਤਾ, ਦਾਤੇ ਦੀ ਖਲਕਤ ਨੂੰ ਭੁਲਾਤਾ, ਖਲਕਤ ਨੂੰ ਲੁੱਟਣਾ ਸ਼ੁਰੂ ਕਰਤਾ, ਕੁੱਟਣਾ ਸ਼ੁਰੂ ਕਰਤਾ। ਚਾਹੀਦਾ ਤੇ ਅਸੀਂ ਜਿੰਨੇ ਦਾਤਾਂ ਦਿੱਤੀਆਂ ਉਹਦੇ ਪਿਆਰ ਚ ਜੁੜ ਕੇ ਇਹ ਰੱਬ ਦੀ ਮਾਨਵਤਾ ਜਿਹੜੀ ਪਰਮਾਤਮਾ ਦੇ ਬੱਚੇ ਨੇ ਇਹਨਾਂ ਦੀ ਸੇਵਾ ਚ ਲੱਗ ਜਾਂਦਾ ਬੰਦਾ ਜੇ ਦਾਤਾਂ ਮਿਲੀਆਂ ਨੇ। ਪਰ ਜਦੋਂ ਬਹੁਤੀਆਂ ਆ ਗਈਆਂ ਲੋਕਾਂ ਦੀਆਂ ਵੀ ਖੋਹਣੀਆਂ ਸ਼ੁਰੂ ਕਰਤੀਆਂ, ਆਖੋ ਸਤਨਾਮ ਸ੍ਰੀ ਵਾਹਿਗੁਰੂ, ਲੋਕਾਂ ਦੀਆਂ ਵੀ ਖੋਹਣੀਆਂ ਸ਼ੁਰੂ ਕਰਤੀਆਂ ਕਿ ਇਹ ਵੀ ਮੇਰੇ ਕੋਲ ਹੀ ਆ ਜਾਣੀਆਂ ਚਾਹੀਦੀਆਂ ਨੇ। ਇਹ ਦਾਤ ਪਿਆਰੀ ਵਿਸਰਿਆ ਦਾਤਾਰਾ। ਗੁਰਬਾਣੀ ਕਹਿੰਦੀ ਜਿਸ ਪਰਮਾਤਮਾ ਦੀ ਕਿਰਪਾ ਸਦਕਾ ਤੂੰ ਇੰਨੇ ਸੁੱਖ ਮਾਣ ਰਹੇ ਹੈ, ਇੰਨੇ ਆਨੰਦ ਮਾਣ ਰਹੇ, ਉਸ ਪਰਮਾਤਮਾ ਨਾਲ ਪਿਆਰ ਪਾ।
ਸੋ ਸਹੋ ਬਿੰਦ ਨਾ ਵਿਸਰੋ, ਨਾਨਕ ਜਿਨ ਸੁੰਦਰ ਰਚਿਆ ਦੇਹ।
ਉਹ ਪਰਮਾਤਮਾ ਤੇ ਤੈਨੂੰ ਇੱਕ ਬਿੰਦ ਭਰ ਸਮੇਂ ਲਈ ਵਿਸਰਨਾ ਨਹੀਂ ਚਾਹੀਦਾ। ਜਿਸ ਪਰਮਾਤਮਾ ਨੇ ਤੇਰੀ ਸੋਹਣੀ ਦੇਹੀ ਬਣਾਈ ਹੈ, ਪ੍ਰਥਮੇ ਤੇਰੀ ਨੀਕੀ ਜਾਤ, ਦੁਤੀਆ ਤੇਰੀ ਮੰਨੀਏ ਪਾਤ, ਤ੍ਰਿਤੀਆ ਤੇਰਾ ਸੁੰਦਰ ਥਾਨ, ਕਿੰਨੀਆਂ ਮਹਾਨ ਦਾਤਾਂ ਵਾਹਿਗੁਰੂ ਜੀ ਨੇ ਦਿੱਤੀਆਂ, ਉਹ ਪਰਮਾਤਮਾ ਤੈਨੂੰ ਇੱਕ ਬਿੰਦ ਭਰ ਲਈ ਨਹੀਂ ਵਿਸਰਨਾ ਚਾਹੀਦਾ, ਨਿਮਖ ਭਰ ਲਈ ਨਹੀਂ ਵਿਸਰਨਾ ਚਾਹੀਦਾ, ਜਿਹਨੇ ਇੰਨੀਆਂ ਮਹਾਨ ਦਾਤਾਂ ਦਿੱਤੀਆਂ ਨੇ। ਕੋਈ ਸਾਡਾ ਸੱਜਣ, ਕੋਈ ਮਿੱਤਰ ਸਾਨੂੰ ਕੋਈ ਨਿਸ਼ਾਨੀ ਦੇ ਦੇ ਨੇ, ਉਹਨੂੰ ਬੜਾ ਸਾਂਭ ਸਾਂਭ ਕੇ ਰੱਖਦੇ, ਉਹਨੂੰ ਯਾਦ ਕਰਦੇ ਹਾਂ, ਇਹ ਮੇਰੇ ਫਲਾਣੇ ਰਿਸ਼ਤੇਦਾਰ ਨੇ, ਫਲਾਣੇ ਸੱਜਣ ਨੇ ਦਿੱਤੀ ਦਾਤ। ਅਤੇ ਜਿਸ ਵਾਹਿਗੁਰੂ ਜੀ ਨੇ ਇੰਨਾ ਕੁਝ ਦਿੱਤਾ, ਜੋ ਕੁਝ ਵਾਹਿਗੁਰੂ ਨੇ ਦਿੱਤਾ ਉਹ ਤਾਂ ਹੈ ਹੀ ਅਮੋਲ ਹੈ, ਉਹਦੀ ਕੀਮਤ ਨਹੀਂ ਤੁਸੀਂ ਪਾ ਸਕਦੇ। ਇਹ ਜ਼ਿੰਦਗੀ ਦੀ ਕੀਮਤ ਹੈ ਕੋਈ? ਤੰਦਰੁਸਤੀ ਦੀ ਹੈ ਕੋਈ ਕੀਮਤ? ਇਹ ਧੀਆਂ ਪੁੱਤਰਾਂ ਦੀ ਕੀਮਤ ਹੈ ਕੋਈ? ਰੱਬ ਨੇ ਤਾਂ ਸਾਨੂੰ ਮੁਫ਼ਤ 'ਚ ਅਮੋਲ ਚੀਜ਼ਾਂ ਦਿੱਤੀਆਂ ਨੇ। ਸਤਿਗੁਰੂ ਜੀ ਕਹਿੰਦੇ ਉਹਦੇ ਨਾਲ ਸਦਾ ਪਿਆਰ ਕਰਿਆ ਕਰ, ਉਹਨੂੰ ਇੱਕ ਖਿੰਨ ਵੀ ਨਾ ਭੁਲਾਇਆ ਕਰ, ਜੇ ਖੁਸ਼ ਰਹਿਣਾ ਆਨੰਦ ਮੰਨਣਾ ਤਾਂ ਉਹਨੂੰ ਕਦੀ ਨਾ ਭੁਲਾਇਆ ਕਰ।
ਪੌੜੀ ਜੀਉ ਪ੍ਰਾਣ ਤਨ ਧਨ ਦੀਆ, ਦੀਨੇ ਰਸ ਭੋਗ।
ਬੰਦਾ ਪਤਾ ਕੀ ਕਹਿੰਦਾ, ਮੈਨੂੰ ਦਿੱਤਾ ਹੀ ਕੀ ਹੈ? ਇੱਕ ਨੌਜਵਾਨ ਸੰਸਾਰਕ ਦੁੱਖਾਂ ਤੋਂ ਸਤਾਇਆ ਹੋਇਆ ਨਦੀ ਦੇ ਕੰਢੇ 'ਤੇ ਖੁਦਕਸ਼ੀ ਕਰਨ ਲਈ ਤਿਆਰ ਹੈ। ਇੱਕ ਮਹਾਂਪੁਰਖ ਆ ਗਿਆ, ਉਹਨੇ ਦੇਖਿਆ ਬੱਚਾ ਹੈ, ਜਜ਼ਬਾਤ ਵਿੱਚ ਐਵੇਂ ਜ਼ਿੰਦਗੀ ਬਰਬਾਦ ਕਰ ਬੈਠੇਗਾ। ਸਹਿਜ ਨਾਲ ਆ ਕੇ ਮਗਰੋਂ ਉਹਨੇ ਉਹਨੂੰ ਗੁਲਵੱਕੜੀ ਪਾਈ ਅਤੇ ਦੂਰ ਸੁੱਟ ਕੇ ਕਹਿਣ ਲੱਗਾ ਉਹ ਕੀ ਕਰਨ ਲੱਗਿਆ? ਕਹਿਣ ਲੱਗਾ ਮਰਨ ਲੱਗਾ, ਹੋਰ ਕੀ ਕਰਨ ਲੱਗਿਆ? ਕਹਿਣ ਲੱਗਾ ਮਰਨ ਲੱਗਾ, ਇੰਨੀ ਕੀਮਤੀ ਜ਼ਿੰਦਗੀ ਰੱਬ ਨੇ ਦਿੱਤੀ, ਮਰਨ ਕਿਉਂ ਲੱਗਿਆ? ਕਹਿੰਦਾ ਰੱਬ ਨੇ ਦਿੱਤਾ ਕੀ ਮੈਨੂੰ? ਗਰੀਬੀ ਦਿੱਤੀ ਹੈ, ਦੁੱਖ ਦਿੱਤੇ ਨੇ। ਅਸੀਂ ਵੀ ਇਹੀ ਕਹਿੰਦੇ, ਰੱਬ ਨੇ ਦਿੱਤਾ ਕਿ ਜੀ ਫਲਾਣੇ ਕੋਈ ਇੰਨੇ ਪਦਾਰਥ ਨੇ, ਫਲਾਣੇ ਕੋਈ ਇੰਨੇ ਕੁਝ ਹੈ, ਸਾਨੂੰ ਕੀ ਰੱਬ ਨੇ ਦਿੱਤਾ? ਅਕਸਰ ਅਸੀਂ ਇਹ ਗੱਲ ਕਹਿੰਦੇ। ਨੌਜਵਾਨ ਕਹਿੰਦਾ ਮੈਨੂੰ ਰੱਬ ਨੇ ਕੀ ਦਿੱਤਾ? ਮਹਾਂਪੁਰਖ ਕਹਿੰਦਾ ਤੈਨੂੰ ਸਭ ਕੁਝ ਰੱਬ ਨੇ ਦਿੱਤਾ। ਹਰ ਮਨੁੱਖ ਦੇ ਅੰਦਰ ਇੱਕ ਖਜ਼ਾਨਾ ਹੈ, ਹਰ ਮਨੁੱਖ ਨੂੰ ਖਜ਼ਾਨੇ ਦਾ ਗਿਆਨ ਨਹੀਂ ਹੈ। ਕੋਈ ਬੰਦਾ ਗਰੀਬ ਨਹੀਂ ਹੈ ਧਰਤੀ 'ਤੇ, ਅਗਿਆਨਤਾ ਕਰਕੇ ਅਸੀਂ ਗਰੀਬ ਹਾਂ, ਅਗਿਆਨਤਾ ਕਰਕੇ ਅਸੀਂ ਪਛੜੇ ਹੋਏ ਹਾਂ। ਮਨਮੁਖ ਕੋਠੀ ਅਗਿਆਨ ਅੰਧੇਰਾ ਤਿੰਨ ਘਰ ਰਤਨਾਂ ਲੱਖ ਆ, ਸਾਡੇ ਅੰਦਰ ਇੱਕ ਰਤਨ ਹੈ, ਮਤ ਵਿੱਚ ਰਤਨ ਜਵਾਹਰ ਮਾਣਕ ਨੇ, ਆਪਾਂ ਗੁਰੂ ਦੀ ਸਿੱਖਿਆ ਹੀ ਨਹੀਂ ਸੁਣਦੇ। ਉਹ ਰਤਨਾਂ ਜਵਾਹਰਾਂ ਮਾਣਕਾਂ ਦਾ ਕਿੱਥੋਂ ਪਤਾ ਲੱਗੇਗਾ ਸਾਨੂੰ? ਗੁਰੂ ਦੀ ਗੱਲ ਸੁਣ ਲਈ ਕਹੋ ਜੀ ਮਨ ਸਾਫ਼ ਹੋਣਾ ਚਾਹੀਦਾ, ਬਾਣੀ ਪੜ੍ਹਨ ਦੀ ਕੀ ਲੋੜ ਹੈ, ਗੁਰਦੁਆਰੇ ਜਾਣ ਦੀ ਕੀ ਲੋੜ ਹੈ? ਗੁਰਦੁਆਰੇ ਬਹੁਤ ਬਣਾ ਲਏ ਅਸੀਂ, ਵਾਹਿਗੁਰੂ ਦੀ ਮਿਹਰ ਹੋ ਗਈ। ਇੱਕ ਇੱਕ ਪਿੰਡ 'ਚ ਪੰਜ ਪੰਜ ਗੁਰਦੁਆਰੇ, ਉਹਨਾਂ ਪੰਜਾਂ ਗੁਰਦੁਆਰਿਆਂ ਜਾ ਕੇ ਦੇਖੋ ਇੱਕ ਗੁਰਦੁਆਰੇ 'ਚ ਪੰਜ ਬੰਦੇ ਨਹੀਂ ਮਿਲਣਗੇ, ਆਖੋ ਸਤਨਾਮ ਸ੍ਰੀ ਵਾਹਿਗੁਰੂ। ਇੱਕ ਗੁਰਦੁਆਰਾ ਪਿੰਡ 'ਚ ਜਿੰਨੇ ਗੁਰਦੁਆਰੇ ਨੇ, ਇੱਕ ਗੁਰਦੁਆਰੇ 'ਚ ਉਨੇ ਬੰਦੇ ਨਹੀਂ ਮਿਲਣਗੇ ਤੁਹਾਨੂੰ। ਉਹ ਗੁਰਦੁਆਰੇ ਕਾਹਦੇ ਲਈ ਬਣਾਏ ਨੇ ਭਾਈ? ਜੇ ਗੁਰਦੁਆਰੇ ਤੁਸੀਂ ਬੈਠਣਾ ਨਹੀਂ, ਮੰਨ ਲਓ ਸਕੂਲ ਦੀ ਬਿਲਡਿੰਗ ਬਣਾ ਲਈ, ਜੇ ਸਕੂਲ 'ਚ ਬੱਚਿਆਂ ਨੇ ਪੜ੍ਹ ਲਈ ਜਾਣਾ, ਉਹ ਕਾਹਦੇ ਲਈ ਬਣਾਏ ਨੇ? ਪੈਸੇ ਕਾਹਦੇ ਲਈ ਲਗਾਏ ਨੇ? ਇਹਨੂੰ ਫਿਰ ਆਪਾਂ ਮਨੀ ਵੇਸਟ ਹੀ ਕਵਾਂਗੇ? ਮਾਫ਼ ਕਰਨਾ, ਹੈ ਤਾਂ ਕੌੜੀ ਗੱਲ, ਜੇ ਆਪਾਂ ਉੱਥੇ ਬੈਠ ਕੇ ਸਤਸੰਗਤ ਨਹੀਂ ਕਰਨੀ, ਕੀਰਤਨ ਨਹੀਂ ਸੁਣਨਾ, ਤਾਂ ਉਹ ਕਾਹਦੇ ਲਈ ਬਣਾਏ ਨੇ ਆਪਾਂ ਬਈ? ਉਹ ਕਿਤੇ ਗਰੀਬਾਂ ਦੀ ਪੜ੍ਹਾਈ 'ਤੇ ਖਰਚ ਦਿੰਦੇ, ਕਿਤੇ ਆਪਾਂ ਭੁੱਖਿਆਂ ਨੂੰ ਰੋਟੀ ਖਵਾ ਦਿੰਦੇ, ਉਹ ਕਾਹਦੇ ਲਈ ਬਣਾਏ ਨੇ? ਇੱਕ ਨਾਲ ਵੀ ਸਰ ਸਕਦਾ, ਪੰਜਾਂ ਦੀ ਕੀ ਲੋੜ ਸੀ, ਦਸਾਂ ਦੀ ਕੀ ਲੋੜ ਸੀ? ਉਹ ਗੁਰਦੁਆਰੇ ਤਾਂ ਕੁਝ ਬੈਠ ਕੇ ਸੁਣਨ ਦੇ ਲਈ ਨੇ, ਪੜ੍ਹਨ ਦੇ ਲਈ ਨੇ, ਜਾਣਨ ਦੇ ਲਈ ਨੇ, ਉਹ ਗਿਆਨ ਲੈਣ ਦੇ ਲਈ ਨੇ, ਕਿਉਂਕਿ ਆਪਾਂ ਗਿਆਨ ਨਾਲ ਨਹੀਂ ਜੁੜੇ। ਹਰ ਮਨੁੱਖ ਨੂੰ ਰੱਬ ਨੇ ਸਭ ਕੁਝ ਦਿੱਤਾ, ਹਰ ਮਨੁੱਖ ਨੂੰ ਗਿਆਨ ਨਹੀਂ ਹੈ। ਸਤਿਗੁਰੂ ਜੀ ਕਹਿੰਦੇ, ਨੌਜਵਾਨ ਕਹਿਣ ਲੱਗਾ ਕਿ ਮੈਨੂੰ ਦਿੱਤਾ ਕੀ ਰੱਬ ਨੇ? ਮਹਾਂਪੁਰਖ ਕਹਿਣ ਕਿ ਤੈਨੂੰ ਕੁਝ ਨਹੀਂ ਦਿੱਤਾ। ਕਹਿੰਦਾ ਕੁਝ ਨਹੀਂ, ਗਰੀਬੀ ਦਿੱਤੀ ਹੈ, ਤੰਗੀ ਦਿੱਤੀ ਹੈ। ਕਹਿਣਗੇ ਪੈਸਿਆਂ ਦੀ ਗੱਲ ਕਰਦਾ, ਆਪਣੀਆਂ ਅੱਖਾਂ ਕੱਢ ਕੇ ਦੇ ਦੇ, ਲੈ ਲਾ ਲੱਖ ਰੁਪਈਆ। ਕਹਿਣ ਲੱਗਾ ਬੰਦਾ ਕਮਲਾ ਹੀ ਲੱਗਦਾ, ਅੱਖਾਂ ਵੀ ਕੋਈ ਦਿੰਦਾ? ਕਹਿਣ ਲੱਗੇ ਆਪਣੀ ਬਾਂਹ ਵੱਢ ਕੇ ਦੇ ਦੇ, 50 ਲੱਖ, 50,000 ਹੋਰ ਲੈ ਲਾ। ਕਹਿੰਦਾ ਲੱਗਦਾ ਭੰਗ ਪੀ ਕੇ ਦਿਮਾਗ ਖੁਸ਼ਕ ਹੋ ਗਿਆ ਤਾਂ ਇਹੋ ਜਿਹੀਆਂ ਗੱਲਾਂ ਕਰਦਾ। ਕਹਿਣ ਲੱਗੇ ਇੱਕ ਲੱਤ ਵੱਢ ਕੇ ਦੇ ਹੋਰ 50,000 ਲੈ ਲਾ। ਕਹਿਣ ਲੱਗਾ ਮੈਨੂੰ ਲੱਗਦਾ ਕਿ ਤੁਹਾਡਾ ਦਿਮਾਗ ਖਰਾਬ ਹੈ। ਕਹਿਣ ਲੱਗੇ ਜੇ ਤੈਨੂੰ ਲੱਗਦਾ ਦਿਮਾਗ, ਤੂੰ ਕਹਿੰਦਾ ਕਿ ਚੀਜ਼ਾਂ ਦੇਣੀਆਂ ਨਹੀਂ, ਕਿਉਂ? ਕਹਿੰਦਾ ਇਹ ਅਮੋਲਕ ਚੀਜ਼ਾਂ ਦਿੱਤੀਆਂ ਜਾ ਸਕਦੀਆਂ, ਮੁੱਲ ਮਿਲਦੀਆਂ ਨੇ ਕਿਤੇ? ਅਤੇ ਮਹਾਂਪੁਰਖ ਕਹਿਣ ਲੱਗੇ ਤੂੰ ਕਿਵੇਂ ਕਹਿੰਦਾ ਤੈਨੂੰ ਦਿੱਤਾ ਹੀ ਕੁਝ ਨਹੀਂ ਹੈ? ਜੇ ਤੁਸੀਂ ਜਾਣਨਾ ਕੀ ਕੁਝ ਦਿੱਤਾ ਤਾਂ ਕਦੀ ਬੈਠ ਕੇ ਰੱਬ ਦੀਆਂ ਦਿੱਤੀਆਂ ਦਾਤਾਂ ਵੱਲ ਨਜ਼ਰ ਮਾਰਿਆ ਕਰੋ। ਜਦੋਂ ਸਮਾਂ ਮਿਲੇ ਨਾ ਕਾਪੀ ਪੈਨਸਲ ਲੈ ਕੇ ਲਿਖਿਆ ਕਰੋ ਰੱਬ ਨੇ ਗੀਤ, ਜੇ ਸੁਖੀ ਹੋਣਾ, ਜੇ ਆਨੰਦ ਮੰਨਣਾ, ਫਿਰ ਰੱਬ ਦੀਆਂ ਦਿੱਤੀਆਂ ਦਾਤਾਂ ਲਿਖਦੇ ਲਿਖਦੇ ਤੁਸੀਂ ਥੱਕ ਜਾਓ, ਕੀਮਤ ਤਾਂ ਨਹੀਂ ਪਾ ਸਕਦੇ, ਤੁਸੀਂ ਤਾਂ ਦਾਤਾਂ ਗਿਣ ਹੀ ਨਹੀਂ ਸਕਦੇ ਕਿੰਨੀਆਂ ਦਿੱਤੀਆਂ। ਸਤਿਗੁਰੂ ਜੀ ਯਾਦ ਕਰਾ ਰਹੇ ਨੇ, ਜੀਓ ਪ੍ਰਾਣ ਤਨ ਧਨ ਦੀਆ ਦੀਨੇ ਰਸ ਭੋਗ। ਪਹਿਲੀ ਗੱਲ ਤਾਂ ਇਹਨੂੰ ਸਰੀਰ ਦਿੱਤਾ, ਸਰੀਰ ਦੇ ਵਿੱਚ ਪ੍ਰਾਣ ਪਾਏ ਨਾ, ਤੰਦਰੁਸਤੀ ਪਾਈ ਹੈ, ਸਰੀਰ ਦੇ ਵਿੱਚ ਸੋਚਣ ਦੀ ਸਮਰੱਥਾ, ਦੇਖਣ ਦੀ ਸਮਰੱਥਾ, ਸੁਣਨ ਦੀ ਸਮਰੱਥਾ। ਜੇ ਆਨੰਦ ਲੈਣਾ ਤਾਂ ਕਦੀ ਸੋਚਿਆ ਕਰੋ, ਜਿਨ੍ਹਾਂ ਨੂੰ ਦੇਖਣ ਦੀ ਸਮਰੱਥਾ ਨਹੀਂ, ਅੱਖਾਂ ਨਹੀਂ ਹੈ, ਉਹਨਾਂ ਨਾਲੋਂ ਕਿੰਨੇ ਅਸੀਂ ਭਾਗਾਂ ਵਾਲੇ ਹਾਂ। ਜਿਹੜੇ ਸੁਣ ਨਹੀਂ ਸਕਦੇ ਉਹਨਾਂ ਨਾਲੋਂ ਕਿੰਨੇ ਅਸੀਂ ਭਾਗਾਂ ਵਾਲੇ ਹਾਂ। ਜਿਹੜੇ ਤੁਰ ਨਹੀਂ ਸਕਦੇ ਉਹਨਾਂ ਨਾਲੋਂ ਅਸੀਂ ਕਿੰਨੇ ਭਾਗਾਂ ਵਾਲੇ। ਸ਼ੇਖ ਸਾਧੀ ਤੁਰਿਆ ਜਾ ਰਿਹਾ ਮਸੀਤ ਨੂੰ, ਨੰਗੇ ਪੈਰੀ ਹੈ, ਰੇਤ ਤਪੀ ਹੋਈ ਹੈ, ਰੱਬ ਨੂੰ ਕਹਿਣਗਾ, ਰੱਬਾ ਜਿਹੜੇ ਤੇਰੀ ਬੰਦਗੀ ਨਹੀਂ ਕਰਦੇ ਉਹਨਾਂ ਨੂੰ ਇੰਨੀਆਂ ਦਾਤਾਂ, ਮੈਂ ਤੇਰੇ ਪਿਆਰ ਜੁੜਿਆ, ਮੇਰੇ ਪੈਰੀ ਪਾਉਣ ਲਈ ਜੁੱਤੀ ਵੀ ਨਹੀਂ ਹੈ, ਇੰਨੇ ਕੁ ਚਿਰ ਨੂੰ ਦੇਖ ਬੰਦੇ ਦੀਆਂ ਲੱਤਾਂ ਨਹੀਂ, ਉਹ ਰਿੜ ਕੇ ਧਰਤੀ ਤੇ ਜਾ ਰਿਹਾ, ਰਿੜ ਕੇ। ਕਹਿਣ ਲੱਗਾ, ਰੱਬਾ ਤੇਰਾ ਸ਼ੁਕਰ ਹੈ, ਤੁਰਨ ਲਈ ਲੱਤਾਂ ਤੇ ਦਿੱਤੀਆਂ ਹੈ, ਤੁਰਨ ਲਈ ਲੱਤਾਂ ਤੇ ਦਿੱਤੀਆਂ। ਸਤਿਗੁਰੂ ਜੀ ਕਹਿੰਦੇ ਜਿਹਨੇ ਸਰੀਰ ਦਿੱਤਾ ਹੈ, ਸਰੀਰ ਚ ਪਾਣ ਪਾਏ, ਤੰਦਰੁਸਤੀ ਦਿੱਤੀ ਹੈ, ਦੇਖਣ ਲਈ ਅੱਖਾਂ ਦਿੱਤੀਆਂ ਨੇ, ਸੁਣਨ ਲਈ ਕੰਨ ਦਿੱਤੇ ਨੇ, ਫਿਰ ਖਾਣ ਪੀਣ ਦੇ ਕਿੰਨੇ ਪਦਾਰਥ ਇਹਨੂੰ ਦਿੱਤੇ ਜਿਸ ਪਰਮਾਤਮਾ ਨੇ।
ਗ੍ਰਹਿ ਮੰਦਰ ਰਥ ਆਸ ਦੀਏ ਰਾਜ ਭਲੇ ਸੰਯੋਗ।
ਕਿੰਨੇ ਸੋਹਣੇ ਘਰ ਦਿੱਤੇ ਨੇ। ਜੇ ਸੁੱਖ ਮੰਨਣੇ ਤੇ ਉਹਨਾਂ ਲੋਕਾਂ ਨੂੰ ਯਾਦ ਕਰ ਲਿਆ ਕਰੋ ਜਿਹੜੇ ਸੜਕਾਂ ਤੇ ਸੌਂਦੇ ਨੇ, ਫਿਰ ਘਰਾਂ ਚ ਸਾਰੀਆਂ ਸਹੂਲਤਾਂ ਦਿੱਤੀਆਂ ਨੇ, ਰੋਟੀ ਪਾਣੀ ਟੇਬਲ ਤੇ ਮਿਲ ਜਾਂਦਾ, ਉਹਨਾਂ ਨੂੰ ਯਾਦ ਕਰ ਲਿਆ ਕਰੋ ਜਿਹੜੇ ਰੋਟੀ ਖਾਤਰ ਮੰਗਦੇ ਨੇ, ਫਿਰ ਤੰਦਰੁਸਤੀ ਦਿੱਤੀ, ਸੋਹਣੇ ਸਾਡੇ ਕੋਲ ਰਹਿਣ ਬਹਿਣ ਦੇ ਸਾਧਨ ਨੇ, ਉਹਨਾਂ ਨੂੰ ਯਾਦ ਕਰ ਲਿਆ ਕਰੋ ਜਿਹੜੇ ਹਸਪਤਾਲਾਂ ਚ ਪਏ ਤੰਦਰੁਸਤੀ ਮੰਗਦੇ ਨੇ। ਸਤਿਗੁਰੂ ਜੀ ਕਹਿੰਦੇ ਜਿਸ ਪਰਮਾਤਮਾ ਨੇ ਘਰ ਦਿੱਤਾ, ਆਉਣ ਜਾਣ ਲਈ ਸੋਹਣੇ ਰੱਥ ਘੋੜੇ ਗੱਡੀਆਂ ਕਾਰਾਂ ਦਿੱਤੀਆਂ ਨੇ, ਇੱਥੇ ਬਚ ਨਹੀਂ, ਹੋਰ ਅਨੇਕ ਤਰ੍ਹਾਂ ਦੇ ਸੰਯੋਗ ਤੇਰੇ, ਰਿਸ਼ਤੇਦਾਰੀਆਂ ਬਣਾਈਆਂ, ਬਖਸ਼ਾਂ ਕੀਤੀਆਂ ਤੇਰੇ ਤੇ।
ਸੁਤ ਬਨਤਾ ਸਾਜਨ ਸੇਵਕ ਦੀਏ ਪ੍ਰਭ ਦੇਵਨ ਯੋਗ।
ਉਹ ਪਰਮਾਤਮਾ ਜਿਹੜਾ ਸਭ ਕੁਝ ਦੇਣ ਦੇ ਸਮਰੱਥ ਹੈ, ਦੇਵਨ ਯੋਗ ਹੈ, ਉਹਨੇ ਤੈਨੂੰ ਪਤਨੀ ਦਿੱਤੀ, ਪਤੀ ਦਿੱਤਾ, ਧੀਆਂ ਪੁੱਤਰ ਦਿੱਤੇ ਨੇ, ਹੋਰ ਅਨੇਕ ਤਰ੍ਹਾਂ ਦੀਆਂ ਸੁੱਖ ਸਹੂਲਤਾਂ ਦਿੱਤੀਆਂ ਨੇ ਉਸ ਪਰਮਾਤਮਾ ਨੇ।
ਹਰ ਸਿਮਰਤ ਤਨ ਮਨ ਹਰਿਆ ਲਹ ਜਾਹੇ ਵਿਯੋਗ।
ਹੁਣ ਮਸਲਾ ਇਹ ਹੈ ਕਿ ਸਭ ਕੁਝ ਹੁੰਦਿਆਂ ਬੰਦਾ ਦੁਖੀ ਹੈ, ਜਿੱਧਰ ਨਜ਼ਰ ਮਾਰੋ। ਜ਼ਰੂਰੀ ਨਹੀਂ ਗਰੀਬ ਦੁਖੀ ਹੈ, ਅਮੀਰ ਵੀ ਹਾਏ ਹਾਏ ਕਰ ਰਹੇ ਹੈ। ਜ਼ਰੂਰੀ ਨਹੀਂ ਕਿ ਰੋਗੀ ਜਿਹੜਾ ਉਹ ਹਾਏ ਹਾਏ ਕਰ ਰਿਹਾ, ਤੰਦਰੁਸਤ ਵੀ ਹਾਏ ਹਾਏ ਕਰ ਰਹੇ ਨੇ। ਜ਼ਰੂਰੀ ਨਹੀਂ ਕਿ ਅਨਪੜ੍ਹ ਦੁਖੀ ਹੈ, ਪੜ੍ਹੇ ਲਿਖਿਆਂ ਦੀਆਂ ਚਿੰਤਾਵਾਂ ਹੀ ਬੜੀਆਂ ਵੱਖਰੀਆਂ, ਡਿਪਰੈਸ਼ਨ ਚਲੇ ਜਾਂਦੇ ਪੜ੍ਹੇ ਲਿਖੇ ਜਿਹੜੇ ਨੇ, ਚਿੰਤਾ ਜੀ ਬੀਪੀ ਦੀਆਂ ਗੋਲੀਆਂ ਖਾਈ ਚਲੇ ਜਾਂਦੇ ਨੇ ਪੜ੍ਹੇ ਲਿਖੇ ਵੀ। ਹਰ ਬੰਦਾ ਦੁਖੀ ਹੈ, ਹਰ ਬੰਦਾ ਚਿੰਤਤ ਹੈ। ਸਤਿਗੁਰੂ ਜੀ ਕਹਿੰਦੇ ਕਾਰਨ ਕੀ, ਸਭ ਕੁਝ ਰੱਬ ਨੇ ਦਿੱਤਾ, ਫਿਰ ਬੰਦਾ ਦੁਖੀ ਕਿਉਂ ਹੈ? ਉਹਦਾ ਇੱਕੋ ਇੱਕ ਕਾਰਨ ਹੈ ਕਿ ਜਿਸ ਪਰਮਾਤਮਾ ਨੇ ਸਭ ਕੁਝ ਦਿੱਤਾ ਉਹਨੂੰ ਕਦੀ ਯਾਦ ਹੀ ਨਹੀਂ ਕੀਤਾ, ਉਹਦਾ ਕਦੀ ਧੰਨਵਾਦ ਹੀ ਨਹੀਂ ਕੀਤਾ, ਉਹਦੇ ਕਦੀ ਪਿਆਰ 'ਚ ਹੀ ਨਹੀਂ ਜੁੜੀ, ਅਕਿਰਤ ਘਣਤਾ ਕਰਕੇ ਬੰਦਾ ਦੁਖੀ ਹੈ, ਹੋਰ ਕੋਈ ਕਾਰਨ ਨਹੀਂ ਹੈ। ਗੁਰਬਾਣੀ ਕਹਿੰਦੀ ਉਦਮ ਕਰਕੇ ਜਿਉ, ਦੁਨੀਆਂ ਦੇ ਸੁੱਖ ਮਾਣ, ਸੋਹਣੇ ਘਰ ਹੋਣੇ ਚਾਹੀਦੇ ਨੇ, ਗੱਡੀਆਂ ਕਾਰਾਂ ਹੋਣੀਆਂ ਚਾਹੀਦੀਆਂ ਨੇ, ਸੁੱਖ ਸਹੂਲਤਾਂ ਹੋਣੀਆਂ ਚਾਹੀਦੀਆਂ ਨੇ ਤੇਰੇ ਕੋਲ। ਉਦਮ ਕਰੇਂਦਿਆਂ ਜਿਉ, ਤੂੰ ਕਮਾਉਂਦਿਆਂ ਸੁੱਖ ਪੁੰਚ। ਪਰ ਇੱਕ ਗੱਲ ਚੇਤੇ ਰੱਖੀ, ਤੇਰੇ ਕੋਲ ਜਿੰਨੀਆਂ ਸੁੱਖ ਸਹੂਲਤਾਂ ਵੱਧ ਆਉਣਗੀਆਂ, ਚਿੰਤਾਵਾਂ ਜ਼ਰੂਰ ਆਉਣਗੀਆਂ, ਫਿਕਰ ਜ਼ਰੂਰ ਆਉਣਗੇ। ਅਤੇ ਸਿੱਖ ਕਹਿੰਦਾ ਕਿ ਮਹਾਰਾਜ ਜੀ, ਕੋਈ ਇਹੋ ਜਿਹਾ ਸਾਧਨ ਨਹੀਂ ਕਿ ਸਭ ਕੁਝ ਹੋਏ ਅਤੇ ਚਿੰਤਾ ਨਾ ਹੋਏ। ਗੁਰਦੇਵ ਕਹਿੰਦੇ ਹੈਗਾ, ਜੇ ਤੂੰ ਚਿੰਤਾ ਤੋਂ ਰਹਿਤ ਇਹਨਾਂ ਘਰਾਂ 'ਚ ਰਹਿਣਾ, ਜੇ ਤੂੰ ਚਿੰਤਾ ਤੋਂ ਰਹਿਤ ਇਹਨਾਂ ਗੱਡੀਆਂ ਕਾਰਾਂ 'ਚ ਫਿਰਨਾ, ਫਿਰ ਧਿਆਏ ਦਿਆਂ ਤੂੰ ਪ੍ਰਭੂ ਮਿਲ ਨਾਨਕ ਉਤਰੀ ਚਿੰਤ। ਵਾਹਿਗੁਰੂ ਜੀ ਨੂੰ ਚੇਤੇ ਰੱਖਿਆ ਕਰ, ਵਾਰ ਵਾਰ ਉਹਨੂੰ ਧਿਆਇਆ ਕਰ, ਗੱਡੀ 'ਚ ਬੈਠਣ ਲੱਗੇ ਉਹਦਾ ਧੰਨਵਾਦ ਕਰਦਿਆ ਕਰ, ਜਿਹੜੇ ਤੁਰੇ ਜਾਂਦੇ ਉਹਨਾਂ ਨਾਲੋਂ ਤੇ ਤੂੰ ਚੰਗਾ ਹੈ। ਕਦੀ ਧੰਨਵਾਦ ਕੀਤਾ ਕਿ ਐਵੇਂ ਗੁੱਸੇ 'ਚ ਫੋਨ ਹੀ ਕਰਿਆ ਜਾਂਦੇ ਤੂੰ, ਧੰਨਵਾਦ ਕਰਿਆ ਕਰੋ ਉਸ ਵਾਹਿਗੁਰੂ ਜੀ ਦਾ। ਸਤਿਗੁਰੂ ਸੱਚੇ ਪਾਤਸ਼ਾਹ ਜੀ ਕਹਿੰਦੇ ਕਿ ਜਿਸ ਪਰਮਾਤਮਾ ਨੇ ਇਹਨਾਂ ਕੁਝ ਦਿੱਤਾ, ਫਿਰ ਬੰਦਾ ਦੁਖੀ ਕਿਉਂ ਹੈ, ਫਿਰ ਚਿੰਤਾ 'ਚ ਕਿਉਂ? ਉਹਦਾ ਕਾਰਨ ਇਹ ਹੈ ਕਿ ਬੰਦਾ ਰੱਬ ਦੇ ਗੁਣ ਨਹੀਂ ਗਾਉਂਦਾ। ਸਤਿਗੁਰੂ ਸਾਹਿਬ ਜੀ ਕਹਿੰਦੇ ਬੰਦੇ ਹਰ ਸਿਮਰਤ ਤਨ ਮਨ ਹਰਿਆ ਲੈ ਜਾਏ ਵਿਯੋਗ। ਜੇ ਤੂੰ ਪਰਮਾਤਮਾ ਨੂੰ ਚੇਤੇ ਰੱਖੇ ਨਾ ਇਹ ਦਾਤਾਂ ਵਰਤਦਿਆਂ, ਤੂੰ ਤਨ ਕਰਕੇ ਵੀ ਤੰਦਰੁਸਤ ਹੋ ਜਾਏਗਾ, ਮਨ ਕਰਕੇ ਵੀ ਹਰਿਆ ਭਰਿਆ ਹੋ ਜਾਏਗਾ, ਤੇਰੀ ਜ਼ਿੰਦਗੀ 'ਚ ਵਿਯੋਗ, ਆ ਜਿਹੜੇ ਦੁੱਖ ਨੇ, ਵਿਛੋੜਾ ਬਣਿਆ ਹੋਇਆ, ਚਿੰਤਾ ਬਣੀ, ਸਭ ਕੁਝ ਖਤਮ ਹੋ ਜਾਏਗਾ। ਹਰ ਕਾ ਨਾਮ ਧਿਆਏ ਕਿ ਉਹ ਹਰਿਆ ਪਾਈ, ਹਰਿਆ ਭਰਿਆ ਹੋ ਜਾਏਗਾ ਜੇ ਤੂੰ ਪਰਮਾਤਮਾ ਦੇ ਪਿਆਰ ਵਿੱਚ ਜੁੜੇਗਾ।
ਸਾਧ ਸੰਗ ਹਰ ਗੁਣ ਰਮਹੋ ਬਿਨਸੇ ਸਭ ਰੋਗ।
ਸਤਿਗੁਰੂ ਜੀ ਕਹਿੰਦੇ ਸਾਧ ਸੰਗਤ ਵਿੱਚ ਆ ਕੇ ਪਰਮਾਤਮਾ ਦੇ ਗੁਣ ਚੇਤੇ ਕਰਿਆ ਕਰੋ। ਇਹ ਸਾਧ ਸੰਗਤ ਹੈ ਪਰਮਾਤਮਾ ਦੇ ਗੁਣਾਂ ਨੂੰ ਯਾਦ ਕਰਨ ਦੇ ਲਈ, ਪਰਮਾਤਮਾ ਦੇ ਪਿਆਰ ਜੁੜਨ ਦੇ ਲਈ। ਸੁਖਮਨੀ ਸਾਹਿਬ ਜੀ ਵੀ ਸਤਿਗੁਰੂ ਜੀ ਨੇ ਇੱਕ ਬੜਾ ਪਿਆਰਾ ਬਚਨ ਕਿਹਾ, ਸਾਧ ਸੰਗਤ ਮੇਰੇ ਕਰੋ ਆਨੰਦ, ਗੁਣ ਗਾਵੋ ਪ੍ਰਭ ਪਰਮਾਨੰਦ ਜਦੋਂ ਸੰਗਤ ਵਿੱਚ ਜਾਂਦੇ ਨਾ ਗੁਰੂ ਦਰ ਤੇ ਕਿਤੇ ਵੀ ਸੰਗਤ ਚ ਉੱਥੇ ਗੁਣ ਸੁਣਨ ਦੇ ਲਈ ਤੇ ਗੁਣ ਗਾਉਣ ਲਈ ਜਾਇਆ ਕਰੋ, ਆਪਣੇ ਗੁਣ ਗਾਉਣ ਲਈ ਨਾ ਜਾਇਆ ਕਰੋ ਕਿ ਕੋਈ ਮੇਰੇ ਗੁਣ ਗਾਏ ਜਾਂ ਮੈਂ ਆਪਣੀਆਂ ਗੱਲਾਂ ਕਰਦੇ ਰਵਾਂ। ਸਤਿਗੁਰੂ ਜੀ ਕਹਿੰਦੇ ਸਾਧ ਸੰਗਤ ਮਿਲ ਕਰੋ ਆਨੰਦ, ਗੁਣ ਗਾਵੋ ਪਰਮਾਨੰਦ, ਰਾਮ ਨਾਮ ਤਤ ਕਰੋ ਵਿਚਾਰ, ਦੁਰਲਭ ਦੇਖਾ ਕਰੋ ਉਧਾਰ। ਅਖੀਰ ਤੇ ਸਤਿਗੁਰੂ ਜੀ ਨੇ ਗੱਲ ਕਿ ਫਿਰ ਸੁਣ ਉਪਦੇਸ਼ ਹਿਰਦੇ ਵਸਾਵੋ ਮਨ ਇੱਛੇ ਨਾਨਕ ਫਲ ਪਾਓ। ਜੋ ਚਾਹੋਗੇ ਉਹ ਮਿਲ ਜਾਏਗਾ ਜੇ ਸੰਗਤ ਵਿੱਚ ਜਾ ਕੇ ਪਰਮਾਤਮਾ ਦੇ ਗੁਣ ਗਾਓਗੇ, ਜੇ ਸੰਗਤ ਵਿੱਚ ਜਾ ਕੇ ਪਰਮਾਤਮਾ ਦੇ ਪਿਆਰ ਜੁੜੋਗੇ। ਜੋ ਚਾਹੋਗੇ ਮਿਲ ਜਾਏਗਾ। ਜੋ ਕੁਝ ਪਰਮਾਤਮਾ ਦਾ ਉਹ ਮਨੁੱਖ ਦਾ, ਜੋ ਕੁਝ ਪਿਤਾ ਦਾ ਹੁੰਦਾ ਉਹ ਬੱਚਿਆਂ ਦਾ ਹੀ ਹੁੰਦਾ ਨਾ, ਜੋ ਕੁਝ ਪਿਤਾ ਦਾ ਹੁੰਦਾ ਉਹ ਬੱਚਿਆਂ ਦਾ ਹੁੰਦਾ, ਜੋ ਕੁਝ ਪਰਮਾਤਮਾ ਦਾ ਉਹ ਮਨੁੱਖ ਦਾ। ਪਰਮਾਤਮਾ ਦੇ ਘਰ ਚ ਆਨੰਦ ਹੈ ਉਹ ਮਨੁੱਖ ਨੂੰ ਵੀ ਆਨੰਦ ਮਿਲੇਗਾ। ਪਰਮਾਤਮਾ ਦੇ ਘਰ ਚ ਸਭ ਕੁਝ ਹੈ, ਸਭ ਕੁਝ ਮਨੁੱਖ ਨੂੰ ਮਿਲ ਜਾਏਗਾ, ਪਰ ਜਦੋਂ ਆਪਾਂ ਗੁਣ ਗਾਵਾਂਗੇ, ਜਦੋਂ ਉਹਦੇ ਪਿਆਰ ਜੁੜਾਂਗੇ। ਇਸ ਕਰਕੇ ਸਤਿਗੁਰੂ ਜੀ ਕਹਿੰਦੇ ਸਤ ਸੰਗਤ ਰਾਹੀਂ ਉਹਦੇ ਗੁਣ ਗਾਓ। ਇਸ ਮੁੱਖ ਵਾਕ ਰਾਹੀਂ ਸਤਿਗੁਰੂ ਜੀ ਨੇ ਸਾਨੂੰ ਦੁੱਖਾਂ ਤੋਂ ਕਲੇਸ਼ਾਂ ਤੋਂ ਮੁਕਤ ਹੋ ਕੇ ਜ਼ਿੰਦਗੀ ਦਾ ਚਾਅ ਮਾਨਣ ਦੇ ਲਈ ਸੇਧ ਦਿੱਤੀ ਹੈ ਕਿ ਜਿਸ ਵਾਹਿਗੁਰੂ ਜੀ ਨੇ ਇੰਨੀਆਂ ਦਾਤਾਂ ਦਿੱਤੀਆਂ ਨੇ, ਜੋ ਦੇਵਣ ਦੇ ਯੋਗ ਹੈ, ਸਮਰੱਥ ਹੈ, ਉਹਦੇ ਗੁਣ ਗਾਇਆ ਕਰੋ, ਸਭ ਦੁੱਖ ਦਲਦਰ ਆਪਣੇ ਆਪ ਮਿਟ ਜਾਣਗੇ। ਜਿੱਥੇ ਆਪਾਂ ਮੁੱਖ ਵਾਕ ਦੀ ਵਿਚਾਰ ਸਾਂਝੀ ਕੀਤੀ ਹੈ, ਇਸ ਅਸਥਾਨ ਦੀ ਮਰਜ਼ਾਦਾ ਅਨੁਸਾਰ ਲੜੀਵਾਰ ਗੁਰ ਸ਼ਬਦ ਦੀ ਵਿਚਾਰ ਜੋ ਆਪ ਜੀ ਸਰਵਣ ਕਰਦੇ ਹੋ, ਆਓ ਆਪਾਂ ਉਸ ਪਾਵਨ ਮੁੱਖ ਵਾਕ ਦੀ ਵਿਚਾਰ ਸਰਵਣ ਕਰੀਏ ਜੀ।
ਰਾਗ ਤਿਲੰਗ ਮਹੱਲਾ ਪਹਿਲਾ ਕਾਰ ਪਹਿਲਾ।
ਤਿਲੰਗ ਰਾਗ ਅੱਜ ਤੋਂ ਆਰੰਭ ਹੋਏ। ਗੁਰੂ ਗ੍ਰੰਥ ਸਾਹਿਬ ਜੀ ਵਿੱਚ 15ਵੇਂ ਨੰਬਰ 'ਤੇ ਇਹਦਾ ਥਾਂ ਹੈ। ਤਿਲੰਗ ਰਾਗ ਬਿਲਾਵਲ ਰਾਗ ਦਾ ਔੜਵ ਰਾਗ ਹੈ। ਦੁਪਹਿਰ ਤੋਂ ਬਾਅਦ ਗਾਉਣ ਦਾ ਇਹਦਾ ਸਮਾਂ ਹੈ। ਇਸ ਰਾਗ ਦੇ ਅੰਦਰ ਜੋ ਪ੍ਰਥਮ ਸ਼ਬਦ ਸਤਿਗੁਰੂ ਗੁਰੂ ਨਾਨਕ ਸਾਹਿਬ ਜੀ ਦਾ ਆਰੰਭ ਹੋ ਰਿਹਾ ਹੈ।
ਇੱਕ ਓਅੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਯੂਨੀ ਸੈਭੰ ਗੁਰ ਪ੍ਰਸਾਦ।
ਇਹ ਪਾਵਨ ਬਚਨ ਸਤਿਗੁਰੂ ਜੀ ਦੇ ਪਾਵਨ ਅੰਗ 721 ਤੇ ਸੁਭਾਇਮਾਨ ਨੇ। ਸਤਿਗੁਰੂ ਜੀ ਜਦੋਂ ਵੀ ਰਾਗ ਆਰੰਭ ਕਰਦੇ ਨੇ, ਜਦੋਂ ਵੀ ਕੋਈ ਬਾਣੀ ਆਰੰਭ ਕਰਦੇ ਨੇ, ਉਦੋਂ ਮੰਗਲਾਚਰਨ ਅੰਕਿਤ ਕਰਦੇ ਨੇ। ਸਤਿਗੁਰੂ ਜੀ ਨੇ ਮੁੱਢ ਵਿੱਚ ਮੂਲ ਮੰਤਰ ਪੂਰਨ ਤੌਰ 'ਤੇ ਅੰਕਿਤ ਕੀਤਾ। ਇੱਕ ਉਹ ਓਅੰਕਾਰ, ਉਹ ਅਕਾਲ ਪੁਰਖ ਵਾਹਿਗੁਰੂ ਜੀ ਇੱਕ ਹੈ, ਜੋ ਸਰਵ ਵਿਆਪਕ ਹੈ, ਐਨ ਨਿਰੰਤਰ ਵਿਆਪਕ ਹੈ, ਉਹਦੀ ਹਸਤੀ ਸਦਾ ਕਾਇਮ ਰਹਿਣ ਵਾਲੀ ਹੈ। ਉਹ ਪਰਮਾਤਮਾ ਕਰਤਾ ਪੁਰਖ, ਜਗਤ ਨੂੰ ਕਰਨ ਵਾਲਾ ਹੈ, ਜਗਤ ਵਿੱਚ ਵਿਆਪਕ ਹੈ। ਉਹ ਪਰਮਾਤਮਾ ਡਰ ਤੋਂ ਰਹਿਤ ਹੈ, ਉਹ ਵੈਰ ਤੋਂ ਰਹਿਤ ਹੈ। ਉਹ ਪਰਮਾਤਮਾ ਦੀ ਹਸਤੀ ਜਿਹੜੀ ਹੈ, ਉਹਦੇ 'ਤੇ ਸਮੇਂ ਦਾ ਕੋਈ ਅਸਰ ਨਹੀਂ, ਅਕਾਲ ਮੂਰਤ ਕਾਲ ਦਾ ਕੋਈ ਅਸਰ ਨਹੀਂ। ਜਿਵੇਂ ਆਪਾਂ ਕਦੀ ਬੱਚੇ ਸੀ, ਜਵਾਨ ਹੋ ਗਏ, ਬੁੱਢੇ ਹੋ ਗਏ, ਖਤਮ ਹੋ ਗਏ, ਸਮੇਂ ਦੇ ਨਾਲ ਸਰੀਰ ਬਦਲਦਾ, ਲੇਕਿਨ ਪਰਮਾਤਮਾ ਹਮੇਸ਼ਾ ਇੱਕ ਰਸ ਰਹਿੰਦਾ। ਉਹ ਪਰਮਾਤਮਾ ਜੂਨਾਂ 'ਚ ਨਹੀਂ ਆਉਂਦਾ, ਉਹ ਪਰਮਾਤਮਾ ਸਵੈ ਪ੍ਰਕਾਸ਼ਮਾਨ ਹੈ। ਉਹ ਕਿਸੇ ਦਾ ਚੁਣਿਆ ਹੋਇਆ ਨਹੀਂ, ਕਿਸੇ ਦਾ ਬਣਾਇਆ ਹੋਇਆ ਨਹੀਂ, ਸਵੈ ਪ੍ਰਕਾਸ਼ਮਾਨ। ਥਾਪਿਆ ਨਾ ਜਾਏ, ਕੀਤਾ ਨਾ ਹੋਏ, ਆਪੇ ਆਪ ਨਿਰੰਜਨ ਸੋਏ। ਉਹ ਪਰਮਾਤਮਾ ਅਜਿਹਾ ਗੁਰੂ ਦੀ ਕਿਰਪਾ ਸਦਕਾ ਪ੍ਰਾਪਤ ਹੁੰਦਾ ਹੈ।
ਯਕ ਅਰਜ ਗੁਪਤਮ ਪੇਸ ਤੋ ਦਰਗੋਸ ਕੁਨ ਕਰਤਾਰ।
ਗੁਰੂ ਨਾਨਕ ਸਾਹਿਬ ਜੀ ਦੇ ਇਹ ਪਾਵਨ ਬਚਨ, ਜਿਹਦੇ ਜ਼ਿਆਦਾ ਲਫ਼ਜ਼ ਫਾਰਸੀ ਦੇ ਨੇ, ਮੁੱਖ ਵਾਕ ਦੀਆਂ ਜੋ ਕੇਂਦਰੀ ਪੰਕਤੀਆਂ ਕਿ ਦੁਨੀਆ ਮੁਕਾਮੇ ਫਾਨੀ ਤਹਿਕੀਕ ਦਿਲ ਜਾਨੀ ਮਮ ਸਰਮੋਏ ਅਜਰਾਲ ਗ੍ਰਿਫ ਤੇ ਦਿਲ ਹੇਚ ਨਾ ਦਾਨੀ। ਸਤਿਗੁਰੂ ਜੀ ਕਹਿੰਦੇ ਦੁਨੀਆ ਫਨਾ ਦਾ ਮੁਕਾਮ ਹੈ, ਸਾਨੂੰ ਪਤਾ ਹੀ ਨਹੀਂ ਕਿ ਸਾਡੇ ਸਿਰ ਤੇ ਜਮ ਘੁੰਮ ਰਿਹਾ, ਅਜਰਾਈਲ ਫਰਿਸ਼ਤਾ ਘੁੰਮ ਰਿਹਾ, ਮੌਤ ਘੁੰਮ ਰਹੀ ਸਾਡੇ ਸਿਰ ਤੇ, ਸਾਨੂੰ ਪਤਾ ਹੀ ਨਹੀਂ ਹੈ। ਅਸੀਂ ਉਸ ਮੌਤ ਨੂੰ ਭੁਲਾ ਕੇ ਤੇ ਦੁਨੀਆ ਦੀ ਮੋਹ ਮਾਇਆ 'ਚ ਮਸਤ ਹੋ ਬੈਠੇ ਹਾਂ, ਅਸੀਂ ਆਪਣੇ ਦੁਨਿਆਵੀ ਸੰਬੰਧਾਂ 'ਚ ਖਚਤ ਹੋ ਬੈਠੇ ਹਾਂ। ਸਤਿਗੁਰੂ ਜੀ ਨੇ ਜਿੱਥੇ ਆਰੰਭ ਵਿੱਚ ਵਾਹਿਗੁਰੂ ਜੀ ਦੇ ਚਰਨਾਂ 'ਚ ਅਰਦਾਸ ਕੀਤੀ ਹੈ, ਬੇਨਤੀ ਕੀਤੀ ਹੈ, ਉੱਥੇ ਫਿਰ ਸਾਨੂੰ ਦੁਨਿਆਵੀ ਜੀਵਾਂ ਨੂੰ ਜਣਾਇਆ ਹੈ ਕਿ ਆਪਾਂ ਵਾਹਿਗੁਰੂ ਨਾਲੋਂ ਟੁੱਟ ਕੇ ਇਸ ਨਾਸਵੰਤ ਜਗਤ ਦੇ ਮੋਹ 'ਚ ਕਿੰਨਾ ਖਸਤ ਹੋ ਗਏ ਹਾਂ, ਰੱਬ ਨੂੰ ਭੁਲਾ ਬੈਠੇ ਹਾਂ। ਸਤਿਗੁਰੂ ਜੀ ਕਹਿੰਦੇ ਕਿਸੇ ਨੇ ਅਖੀਰ ਵੇਲੇ ਮਦਦਗਾਰ ਨਹੀਂ ਬਣਨਾ, ਅਸੀਂ ਦੁਨੀਆ ਦੀ ਖਾਤਰ ਦੀਨ ਗਵਾ ਦਿੱਤਾ। ਗੁਰੂ ਸਾਹਿਬ ਜੀ ਨੇ ਇੱਕ ਬਚਨ ਕਿਹਾ ਸੀ, ਮਨ ਮੇਰੇ ਭੁੱਲੇ ਕਪਟ ਨਾ ਕੀਜੇ ਅੰਤ ਨਵੇਰਾ ਤੇਰਾ ਜੀ ਪਹਿਲੀ ਜੇ। ਅਖੀਰ ਵੇਲੇ ਲੇਖਾ ਜੋਖਾ ਸਾਡੇ ਪਾਸੋਂ ਮਿਲ ਲਿਆ ਜਾਣਾ, ਪਰ ਅਸੀਂ ਦੁਨੀਆ ਖਾਤਰ ਦੀਨ ਗਵਾਇਆ, ਅਸੀਂ ਕਹਿੰਦੇ ਪਰਿਵਾਰ ਨਹੀਂ ਪਾਲਣਾ, ਜੇ ਝੂਠ ਨਹੀਂ ਬੋਲਾਂਗੇ ਤਾਂ ਪਰਿਵਾਰ ਨਹੀਂ ਪਲੇਗਾ, ਜੇ ਥੋੜ੍ਹੀ ਬਹੁਤੀ ਹੇਰਾ ਫੇਰੀ ਨਹੀਂ ਕਰਾਂਗੇ ਤਾਂ ਪਰਿਵਾਰ ਹੀ ਨਹੀਂ ਪਲਣਾ, ਅਸੀਂ ਇਹੀ ਕਹਿੰਦੇ ਨਾ। ਪਰ ਸਤਿਗੁਰੂ ਜੀ ਕਹਿੰਦੇ ਪਾਲ ਲੈ ਝੂਠ ਬੋਲ ਕੇ ਪਰਿਵਾਰ, ਪਰ ਪਰਿਵਾਰ ਨੇ ਸਾਥ ਨਹੀਂ ਦੇਣਾ, ਇਹ ਗੱਲ ਚੇਤੇ ਕਰਾ ਕੇ ਫਿਰ ਅਖੀਰ ਤੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਪਰਮਾਤਮਾ ਦੇ ਚਰਨਾਂ 'ਚ ਬੇਨਤੀ ਕਰਦੇ ਕਿ ਇਹਨਾਂ ਔਗਣਾਂ ਤੋਂ ਬਚਣ ਦੇ ਲਈ ਮੈਨੂੰ ਸਤਸੰਗਤ ਦੀ ਦਾਤ ਬਖਸ਼ਿਸ਼ ਕਰੋ। ਗੁਰੂ ਸਾਹਿਬ ਜੀ ਕਹਿੰਦੇ ਜਕ ਅਰਜ ਗੋਹਤਮ ਪੇਸ਼ ਤੋ ਦਰਗੋਸ਼ ਕੁਨ ਕਰਤਾਰ। ਜਕ ਮਿਹਣਾ ਇੱਕ, ਅਰਜ ਮਿਹਣਾ ਬੇਨਤੀ, ਗੁਫਤਮ ਗੁਫਤਮ ਮਿਹਣਾ ਮੈਂ ਤੁਹਾਡੇ ਅੱਗੇ ਕਰਦਾ ਹਾਂ, ਗੁਫਤਗੂ ਨਹੀਂ ਆਪਾਂ ਕਹਿੰਦੇ, ਵਾਹਿਗੁਰੂ ਜੀ ਇੱਕ ਮੈਂ ਬੇਨਤੀ ਤੁਹਾਡੇ ਅੱਗੇ ਕਰਦਾ ਹਾਂ। ਦਰ ਪੇਸ਼ ਗੋਸ਼ ਗੁਨ ਕਰਤਾਰ, ਗੋਸ਼ ਮਿਹਣਾ ਕੰਨ, ਦਰ ਮਿਹਣਾ ਵਿੱਚ, ਜਿਹੜਾ ਕੰਨ ਦੇ ਕੇ ਵਾਹਿਗੁਰੂ ਜੀ ਸੁਣਨਾ। ਦਰ ਗੋਸ਼ ਕੁਨ ਕਰਤਾਰ, ਹੇ ਕਰਤਾਰ ਵਾਹਿਗੁਰੂ ਜੀਓ, ਮੈਂ ਤੁਹਾਡੇ ਚਰਨਾਂ 'ਚ ਇੱਕ ਅਰਜ਼ ਕਰ ਰਹੇ ਹਾਂ, ਬੇਨਤੀ ਕਰ ਰਹੇ ਹਾਂ, ਅਤੇ ਤੁਸੀਂ ਥੋੜ੍ਹਾ ਧਿਆਨ ਦੇ ਨਾਲ ਸੁਣਨੀ ਉਹ ਬੇਨਤੀ। ਦਰਗੋਸ਼ ਕੁੰਦ ਅਰਥ ਹੈ ਕਿ ਕੰਨ ਦੇ ਕੇ, ਕੰਨਾਂ ਨਾਲ ਪਵ ਧਿਆਨ ਦੇ ਨਾਲ ਮੇਰੀ ਉਹ ਬੇਨਤੀ ਸੁਣਨੀ।
ਹੱਕਾ ਕਬੀਰ ਕਰੀਮ ਤੂੰ ਬੇਅਬ ਪਰਵਦਗਾਰ।
ਹੱਕਾ ਦਾ ਅਰਥ ਹੈ ਜਿਹਨੂੰ ਸਦਾ ਕਾਇਮ ਰਹਿਣ ਵਾਲਾ ਕਹਿੰਦੇ ਹਾਂ, ਕਬੀਰ ਦਾ ਅਰਥ ਹੈ ਵੱਡਾ, ਕਰੀਮ ਦਾ ਅਰਥ ਹੈ ਜਿਹੜਾ ਬੜਾ ਦਿਆਲੂ ਰਹਿਮਤਾਂ ਕਰਨ ਵਾਲਾ, ਬੇਅਬ ਜਿਹਦੇ ਵਿੱਚ ਐਬ ਹੀ ਕੋਈ ਨਹੀਂ ਹੈ, ਜਿਹੜਾ ਪਵਿੱਤਰ ਹੈ, ਪਰਵਰਦਗਾਰ ਜਿਹੜਾ ਸਾਰਿਆਂ ਨੂੰ ਪਾਲਣ ਵਾਲਾ ਹੈ, ਸਾਰਿਆਂ ਦੀ ਪਰਵਰਿਸ਼ ਕਰਨ ਵਾਲਾ। ਹੇ ਵਾਹਿਗੁਰੂ ਜੀਓ ਤੁਸੀਂ ਸਦਾ ਕਾਇਮ ਰਹਿਣ ਵਾਲੇ ਹੋ, ਹੇ ਵਾਹਿਗੁਰੂ ਜੀ ਤੁਸੀਂ ਸਾਰਿਆਂ ਤੋਂ ਵੱਡੇ ਹੋ, ਤੁਸੀਂ ਦਿਆਲੂ ਹੋ, ਬੜੀਆਂ ਬਖਸ਼ਾਂ ਕਰਨ ਵਾਲੇ, ਕਰੀਮ ਹੋ ਤੁਸੀਂ। ਹੇ ਵਾਹਿਗੁਰੂ ਜੀ ਤੁਸੀਂ ਬੜੇ ਪਵਿੱਤਰ ਹੋ, ਬੇਐਬ ਤੁਹਾਡੇ 'ਚ ਕੋਈ ਐਬ ਨਹੀਂ ਹੈ, ਪਰਵਰਦਗਾਰ ਤੁਸੀਂ ਮਾਨਵਤਾ ਨੂੰ ਪਾਲਣ ਵਾਲੇ ਹੋ, ਸੰਸਾਰ ਦੀ ਪ੍ਰਤਿਪਾਲਣਾ ਕਰਨ ਵਾਲੇ ਹੋ।
ਦੁਨੀਆ ਮੁਕਾਮੇ ਫਾਨੀ ਤਹਿਕੀਕ ਦਿਲ ਦਾਨੀ।
ਹੇ ਮਨਾ ਤੂੰ ਕਦੀ ਜਾਣਿਆ ਹੀ ਨਹੀਂ ਹੈ, ਇਹ ਦੁਨੀਆ ਫਨਾਹ ਦਾ ਮੁਕਾਮ ਹੈ, ਮੁਕਾਮ ਮਿਹਣਾ ਥਾਂ, ਇਹ ਫਨਾਹ ਹੋ ਜਾਣ ਵਾਲੀ ਹੈ ਸਾਰੀ ਦੁਨੀਆ, ਫਾਨੀ ਦਾ ਅਰਥ ਫਨਾਹ ਦਾ ਮੁਕਾਮ ਹੈ ਦੁਨੀਆ। ਤਹਿਕੀਕ ਦਿਲ ਦਾਨੀ, ਤੂੰ ਇਸ ਗੱਲ ਨੂੰ ਦਿਲ ਵਿੱਚ ਚੰਗੀ ਤਰ੍ਹਾਂ ਜਾਣਦਾ ਨਹੀਂ ਹੈ।
ਮਮ ਸਰ ਮੂਏ ਅਜਰਾਇਲ ਗਿਰਫਤ ਹੈ ਦਿਲ ਹੇਚ ਨਾ ਦਾਨੀ।
ਮਮ ਦਾ ਅਰਥ ਹੈ ਮੇਰਾ ਸਰ ਮਿਹਣਾ ਸਿਰ, ਮੂਏ ਮਿਹਣਾ ਕੇਸ ਜਿਹਨੂੰ ਆਪਾਂ ਵਾਲ ਕਹਿੰਦੇ ਹਾਂ, ਅਜਰਾਇਲ, ਅਜਰਾਇਲ ਜਿਹਨੂੰ ਮੌਤ ਦਾ ਫਰਿਸ਼ਤਾ ਕਿਹਾ ਜਾਂਦਾ, ਕਿਤੇ ਜਮਰਾਜ ਕਹਿੰਦੇ ਨੇ ਹਿੰਦੁਸਤਾਨ ਦੀ ਬੋਲੀ 'ਚ, ਅਰਬੀ ਲੋਕ ਜਿਹੜੇ ਨੇ ਉਹਨੂੰ ਅਜ਼ਰਾਈਲ ਕਹਿੰਦੇ ਨੇ। ਗੁਰੂ ਸਾਹਿਬ ਜੀ ਨੇ ਸਾਨੂੰ ਦਰਅਸਲ ਮੌਤ ਚੇਤੇ ਕਰਾਈ ਹੈ। ਹੁਣ ਕਈ ਵਾਰੀ ਕਈ ਗੱਲਾਂ 'ਤੇ ਆਪਾਂ ਨਾ ਅੜ ਜਾਂਦੇ ਜੀ, ਆਹ ਗੁਰੂ ਸਾਹਿਬ ਨੇ ਕੀ ਇੱਦਾਂ ਹੀ ਹੈ, ਗੁਰੂ ਸਾਹਿਬ ਨੇ ਬਿੰਬ ਵਰਤੇ ਨੇ, ਅਜ਼ਰਾਈਲ ਫਰਿਸ਼ਤਾ, ਕਿਤੇ ਦੋਜਕ ਦੀ ਗੱਲ ਕੀਤੀ, ਕਿਤੇ ਬਿਸਤ ਦੀ ਗੱਲ ਕੀਤੀ, ਸਵਰਗ ਦੀ ਗੱਲ ਕੀਤੀ ਹੈ, ਕਿਤੇ ਜਮਰਾਜ ਦੀ ਗੱਲ ਕੀਤੀ। ਇਹ ਸਾਨੂੰ ਸਤਿਗੁਰੂ ਜੀ ਨੇ ਸਮਝਾਉਣ ਦੇ ਲਈ ਉਸ ਇਲਾਕੇ ਦੀ ਬੋਲੀ ਜਾਂ ਉਸ ਧਰਮ ਦੀ ਬੋਲੀ ਦੇ ਵਿੱਚ ਸਮਝਾਇਆ। ਸਤਿਗੁਰੂ ਜੀ ਕਹਿੰਦੇ ਦੇਖੋ ਮੇਰੇ ਸਿਰ 'ਤੇ ਮਮ ਸਰ ਮੂਏ ਅਜ਼ਰਾਇਲ ਗ੍ਰਿਫਤ ਹੈ, ਮੌਤ ਦਾ ਫਰਿਸ਼ਤਾ ਜਿਹੜਾ ਹੈ ਮੇਰੇ ਸਿਰ 'ਤੇ ਮੇਰੇ ਵਾਲ ਫੜੀ ਬੈਠਾ ਹੈ, ਭਾਵੇਂ ਮੇਰੇ ਸਿਰ 'ਤੇ ਖੜਾ ਹੈ, ਦਿਲ ਹੇਚ ਨਾ ਦਾਨੀ, ਪਰ ਮੈਂ ਥੋੜ੍ਹਾ ਜਿੰਨਾ ਵੀ ਦਿਲ 'ਚ ਖਿਆਲ ਨਹੀਂ ਕੀਤਾ ਕਦੀ ਕਿ ਮੌਤ ਮੇਰੇ ਸਿਰ 'ਤੇ ਮੰਡਾ ਰਹੀ ਹੈ। ਭਾਈ ਗੁਰਦਾਸ ਜੀ ਨੇ ਇੱਕ ਗੱਲ ਕਹੀ ਹੈ, ਜੀਵਨ ਮਿਥਿਆ ਸੰਸਾਰ ਸਮਝੇ ਨਾ ਜੀਤ ਹਾਰ ਸੁਪਨ ਸਮਾਧ ਹੈ। ਜੀਵਨ ਮਿਥਿਆ ਸੰਸਾਰ, ਇਹ ਜੀਵਨ ਮਿਥਿਆ ਹੈ, ਆਪਾਂ ਸਦਾ ਨਹੀਂ ਬੈਠੇ ਰਹਿਣਾ, ਪਰ ਬੰਦੇ ਨੂੰ ਇਹ ਪਤਾ ਹੀ ਨਹੀਂ ਹੈ ਕਿ ਮੈਂ ਇਸ ਦੁਨੀਆ ਤੋਂ ਚਲੇ ਜਾਣਾ। ਸਾਹਿਬ ਜੀ ਕਹਿੰਦੇ ਥੋੜ੍ਹਾ ਜਿੰਨਾ ਵੀ ਕਦੀ ਖਿਆਲ ਨਹੀਂ ਆਇਆ ਕਿ ਇਹ ਦੁਨੀਆ 'ਤੇ ਫਨਾਹ ਦਾ ਮਕਾਨ ਹੈ, ਇੱਥੇ 'ਤੇ ਜੋ ਆਇਆ ਸੋ ਚੱਲ ਸੀ, ਸਭ ਕੋਈ ਆਈ ਵਾਰੀ ਆ, ਪਤਾ ਨਹੀਂ ਕਿੰਨੇ ਸਾਡੇ ਤੋਂ ਪਹਿਲਾਂ ਚਲੇ ਗਏ, ਜਿਸ ਆਸਣਾਂ ਬੈਠੇ ਕਿਤੇ ਬੈਸ ਗਿਆ, ਜਿਨ੍ਹਾਂ ਥਾਵਾਂ 'ਤੇ, ਜਿਨ੍ਹਾਂ ਰੁਤਬਿਆਂ 'ਤੇ, ਜਿਨ੍ਹਾਂ ਪਦਵੀਆਂ 'ਤੇ ਅਸੀਂ ਬੈਠੇ, ਸਾਡੇ ਤੋਂ ਪਹਿਲਾਂ ਬੜੇ ਆਏ ਨੇ ਬੈਠਣ ਵਾਲੇ, ਉਹ ਚਲੇ ਗਏ, ਪਰ ਆਪਾਂ ਦਿਲ ਹੇਚ ਨਾ ਦਾਨੀ, ਅਸੀਂ ਤਾਂ ਕਦੀ ਦਿਲ 'ਚ ਇਹ ਗੱਲ ਜਾਣੀ ਨਹੀਂ ਹੈ, ਸਮਝੀ ਨਹੀਂ ਹੈ ਕਿ ਇਸ ਦੁਨੀਆ ਤੋਂ ਆਪਾਂ ਚਲੇ ਜਾਣਾ ਅਤੇ ਸਾਡੇ ਸਿਰ 'ਤੇ ਮੌਤ ਮੰਡਰਾ ਰਹੀ ਹੈ।
ਰਹਾਉ
ਵਿਸਰਾਮ ਤੋਂ ਬਾਅਦ ਸਤਿਗੁਰੂ ਜੀ ਫਿਰ ਬਚਨ ਕਹਿ ਰਹੇ ਹਨ,
ਜਨ ਪਿਸਰ ਪਦਰ ਬਿਰਾਦਰਾ ਕਸ ਨੇਸ ਦਸਤੰਗੀਰ।
ਜਨ, ਜਨ ਫਾਰਸੀ ਦਾ ਲਫ਼ਜ਼ ਹੈ, ਜਨ ਦਾ ਅਰਥ ਇੱਥੇ ਇਸਤਰੀ ਹੈ, ਔਰਤ ਹੈ, ਇੱਕ ਜਨ ਹੁੰਦਾ ਜਿਹਦਾ ਅਰਥ ਹੁੰਦਾ ਸੇਵਕ, ਇੱਥੇ ਜਨ ਪਿਸਰ ਪਦਰ ਬਿਰਾਦਰਾ, ਜਨ ਮਿਹਣਾ ਇਸਤਰੀ, ਪਿਸਰ ਮਿਹਣਾ ਪੁੱਤਰ, ਪਦਰ ਬਿਰਾਦਰਾ। ਦੇਖੋ ਸਮੇਂ ਦੇ ਨਾਲ ਅਸਥਾਨ ਦੀ ਦੂਰੀ ਦੇ ਨਾਲ ਬੋਲੀ ਬਦਲਦੀ ਜਾਂਦੀ ਹੈ, ਆਪਾਂ ਕਹਿੰਦੇ ਪਿਤਾ, संस्कृत कहते ने पित्र, थोड़ा जहा तुसी अगे चले जाओगे ईरान वालों कहते ने पेदर, होर इंग्लैंड वाले चले कहणगे फादर, असी कहने भरा, पिंडी के इलाके के भी कहते बिरा, ईरान वाले कहते ब्रादर, इंग्लिश वाले कहते ब्रदर, बोली थोड़ी थोड़ी दूरी के नाल उहदा रूप बदल लग गया, बोली इको जी है ज्यादातर, कई अखर मिल जाएंगे तुहानू, बिरादर भरा, पिदर पिता, पिसर पुत्र। सतगुरु जी कहने जन पिसर पदर बिरादरां कसनेस दस्तंगीर, बंदिया ये तेरी स्त्री ज पति, ज पिसर दर्थ तेरे पुत्र तेरी संतान, ज पदर तेरा पिता, बिरादरा तेरे भरा, कसनेस दस्तंगीर, दस्त कहिंदे हाथ नूं, किसे ने तेरा हाथ नहीं फड़ना, किसे ने तेरा साथ नहीं देना जदों तू जाना है।
आखर बेफतम कस ना दारद चूं स्वाद तक बीर,
आखर मैंने अखीर वेले, आखर बेअखतम जदों डिग पैणे, आखर बेअखतम सतगुरु जी कहिंदे ने चूं स्वाद तक दीर, जदों आखरी वेला आउणा है। तकबीर दा अर्थ हुंदा जिहनूं आपां अंतम संस्कार नहीं कहिंदे, जिहड़ी अखीर वेले नमाज पढ़ी जांदी, जदों कोई पुराणी चढ़ाई कर जाए उदों जिहड़ी नमाज पढ़ी जांदी उहनूं तकबीर कहिंदे ने। आखर बेअहतम कस न दारद, जिस वेले बंदे आ तूं डिग पैणा ना, जिस वेले तेरा आखरी समय होणा, दारद दा अर्थ हुंदा रखणा, तैनूं कोई नहीं उदों रख सकदा, जदों आखिरी वेला आ जाना है, तेरी आखिरी नमाज पढ़ी जानी, भाव आखिरी अंतम संस्कार की क्रिया होनी है, जदों तू डिग पैना उदों तेनों किसी नहीं रख सकना, उदों किसी ने तेनों बचा नहीं सकना। गुरबाणी कहती है कि तिना प्यारिया भाइया अगे दिता बन, जिन्हों की खातर असी सब कुछ करते हैं ना, वो पता फिर की कहिंदे, चलो घरों बाहर कढ़ाइए, फलाना शरीर छड़ गया घरों बाहर, अपने मोढ़ियां ते चुक्के बाहर कढ़ाउंदे ने, रख नहीं सकते, तैनूं बचा नहीं सकते। बंदा कहिंदा घर मेरा है, परिवार मेरा है, गुरबाणी कहिंदी तेरा ते कुछ भी नहीं है, जाग ले हो रे मन्ना, जाग ले हो, कहां गाफल सोया, जो तन उपजिया संग ही सो पी संग ना होया। तू कहिंदा घर मेरा है, परिवार मेरा है, तन दौलत मेरा है, वो तेरा ते शरीर भी तेरा नहीं है, शरीर भी तैनूं छड़ के जाना पैंदा है। आखिर जदों तू डिग पैने, जदों तेरे अंतम संस्कार का समय होना, आखिरी नमाज पढ़ी जानी है, कस ना दर्द, किसी ने तेनू रख नहीं सकना, किसी ने तेनू बचा नहीं सकना।
सब रोज गस्तम दर हवा कर देम बदी ख्याल,
सब मेहन रात रोज मेहन दिन, सब रोज गस्तम दर हवा, गश्त कहिंदे ने फिरना तुरना, आपां कहिंदे गश्ती गश्त करन वाले लोग जिहड़े ने, सतगुरु जी कहिंदे दिन रात दर हवा, हवा च ही फिरदा मैं, हवा दर्थ हुंदा हवस विच फिरना, लालच च फिरना, दिन रात मैं लालच विच ही तुरिया फिरदा, कर देम बदी ख्याल, ते हर वेले मेरे मन च ना बदी वाले ख्याल आउंदे रहिंदे ने, बुरे ख्याल आउंदे रहिंदे, बदी दर्थ बुरे ख्याल आउंदे रहिंदे, दिन रात जिथे मैं हवस विच फिरदा लालच च फिरदा, ते दिन रात बदी वाले ख्याल मेरे मन च आउंदे रहिंदे हन।
गाहे ना नेकी कार करदम ममई जिनी अहवाल,
गाहे गाहे मैना कदी नहीं, आपां कहिंदे गाहे बगाहे, कदी कदी गाहे बगाहे, गाहे मैना कदी भी, गाहे ना नेकी कार करदम, कदी भी कोई नेकी वाला काम मैं कीता ही नहीं है, हर वेले बदी वाले ख्याल, मामी चिनी अहवाल, वाहेगुरु मेरा ते यह हाल है, चिनी मैणा है अहवाल हाल मेरा, मेरा ते यह हाल है कि दिन रात मैं हवा च लालच तुरिया फिरदा हाँ, बदी वाले ख्याल सोचता हाँ, कदी मैं चंगा काम कीता ही नहीं है, यह मेरा हाल चाल है परमात्मा।
बात बाखत हम चो बखील गाफिल बे नजर बे बाक,
बद बखत एक लफ्ज आपां वरतदे कम बखत, बखत कहिंदे ने किस्मत नूं भागां नूं, कम बखत जिहड़ा माड़ी किस्मत वाला होवे, बद बखत दा अर्थ वी माड़ी किस्मत वाला। साहिब कहिंदे बद बखत हम चू बखील, कि मैं माड़े भागां वाला हाँ, माड़े कम्मां वाला हाँ, बखील एक लफ्ज वरतदे चुगली बखीली, बखीली दा अर्थ वी चुगली है दरअसल। हे वाहिगुरु जी, मैं बदबख्त हाँ, भाव माड़े भागों वाला, माड़े कमां वाला हाँ, हम चू बखील, तो हर वेले मैं बखीली करता रहना, चुगली निंदा करता रहना, दूजे दियां बुराइयां ही करता रहना हाँ। और इत्थे बस नहीं, गाफल बेनजर बेबाक, गाफल में ना अवेसला, जिन्हों आप कहने बड़ा गफल की नींद में सुता होया, बड़ा गाफल बंदा, लापरवाह जिन्हों आप कहने, किसी चीज़ के प्रति जुम्मेवार ना होना, अनरिस्पोंसिबल, मैं बड़ा गाफल अवेसला सुस्त हाँ, अते बेनजर। नजर दा अर्थ हुंदा दृष्ट, जिन्हों आप नज़र कहने, बेनजर दा अर्थ है किसी चीज ध्यान ना देना, बेनजर अणदेखी कर देनी, गल अणसुनी कर देनी, जिन्हों आप कहने कि कोई चीज़ सुननी ना, किसी का क्या मनना ही ना, ध्यान ही नहीं देना किसी च। गुरबाणी वार वार साढ़े ध्यान च ला रही है ये गल कि बंदे वाहेगुरु नूं याद कर, गुरबाणी वार वार ये गल कह रही है कि बंदे जिस आसन हम बैठे किते बैस गया, लेकिन आप फिर भी बेनजर कर देंगे ना ये गल्ला, बेनजर दा अर्थ है कि किसी चीज़ वल ध्यान ही ना देना, बेबाक, बेबाक हुंदा जिन्हों बड़ा कहने निडर, इहदा अर्थ है ढीठ, बड़ा मैं ढीठ हाँ, बड़ा मैं अणदेखी करने वाला, बड़ा गफलत करने वाला हाँ, बड़ा मैं हर वेले बदबख्त माड़े कम करने वाला हाँ, और हमेशा ही बखीली करने वाला, चुगली निंदा करने वाला हाँ।
नानक भुगोएद जन तुरा तेरे चाकरा पा खाक।
हे वाहिगुरु जी, तुहाडा ए दास भुगोएद मैं बेनती कर रहे तुहाडे कोल कि मैनू अपने चाकरा दा जी पा खाक दर्थ कि उन्हां दे पैरां दी जिहड़ी खाक है वह बना दिओ, उन्हां दी चरण धूरी बना दिओ, भाव अत निर्माणता बख्शो, उन्हां दी चरण शरण च मैं चलिया जावां, उन्हां दे बचन सरवण करां, रोज़ एक बचन पढ़दे अंतर जामी पुरख विधाते शरदा मन की पूरे, नानक दास यह सुख मांगे मोको कर संतन की टूरे। धन गुरु नानक साहब जी महाराज ने सानू ये गल चेते करा के कि दुनिया जिहड़ी फना दा मुकाम है, इत्थे किसी ने बैठे नहीं रहना। और सतगुरु जी ने जिथे वाहेगुरु जी के चरणों च ये बेनती की कि वाहेगुरु जी मेरी गल ध्यान नाल सुनो, मेरा तो यह हाल है, किहड़ा हाल है कि सारी जिंदगी अंदर मैं वो कर्म करता रहा जिहड़े माड़े ने, चुगली बखीली है, लोगों का बुरा सोचता रहा, लोगों का हक मारता रहा, सारे औगुण करता, कभी मैं जिंदगी चंगा काम नहीं किया, मेरा यह हाल है। पर वाहेगुरु जी मेरी आप जी के चरणों च बेनती है कि मैनू अपने चाकरां दी पखाक बना लो, उन्हां दी चरण तूर बना लो, सतसंगत विच ले आओ। जो मुख वाक भी आपां ने सरवण कीता सी उहदे अंदर भी सतगुरु जी ने कहा सी सतसंगत राही परमात्मा दे गुण गाओ, इत्थे भी सतगुरु जी ने वाहेगुरु जी दे चरणों च अपने मन दीआं गल्लां दसदिआं, अपनी जिंदगी दे औगुण दसदिआं जाचना कीती है कि वाहेगुरु जी सानू सतसंगत दी चरण तूर दे दिओ। असी भी वाहेगुरु जी के दर तो यही दात मंगनी है कि वाहेगुरु जी सतसंगत बख्शो, ताकि सतसंगत दे राही असी तुहाडे प्यार जुड़ जाइए। एक हुंदा है वाहेगुरु जी के गुण गाउणे, एक हुंदा है कि जिन्हां दा ये जिंदगी अंदर सुभा है जिहड़े वाहेगुरु जी के गुण गाउण लग पे ने उहनां दे अंदर जुड़ांगे। पावन बचन आपां सरवण कीता सी, असुन प्रेम उमाहड़ा क्यों मिलीए हर जाए, मंतन प्यास दर्शन कणी कोई आण मिलावै माए, संत सहाई प्रेम के हों तिनके लागा पाए। संत सहाई दर्थ के जेड़े वाहेगुरु जी के रंग च जुड़ गए, रज गए, तृप्त हो गए, जेड़े परमात्मा का रूह बन गए, उन्हां दी संगत च बैठांगे सतसंगत च, तां असीं वाहेगुरु जी के रंग जुड़ सकांगे। यही अरदास करनी कि वाहेगुरु जी सानू भी अपने सतपुरखां की चरण धूड़ी बना लो, सतसंगत की गुरु के चरणों की धूड़ी बना लो। इन्नियां बेनतियां प्रवान करनियां जीओ कुल चुक दी खिमा, सतगुरु सच्चे पातशाह जी दा चिते कोटान कोट धनवाद है, गुरु रूप साध संगत समूह गुरुद्वारा प्रबंधक कमेटी मान योग सिंह साहबाना दा धनवाद। भाई साहब जी आखिरी पंक्तियां आप जी नूं सरवण करा रहे ने, आप जी सरवण करो, इहदे नाल ही आपां समाप्ति करांगे जी।
बदबख्त हम चो बखील गाफिल,
बे नजर बे बाक, नानक भगोएद जन तुरा तेरे चाकरा पाखाक। वाहे गुरु जी का खालसा, वाहे गुरु जी की फतेह।